ਡਾਟਾ ਰੋਮਿੰਗ ਹਾਸਿਲ ਕਰੋ। ਜੇ ਤੁਸੀਂ ਵੀ ਟ੍ਰੈਵਲ ਦਾ ਪਲਾਨ ਕਰ ਰਹੇ ਹੋ ਤਾਂ ਬੀਵਰਟੈਲ ਨੂੰ ਕੰਟੈਕਟ ਕਰੋ 416-243-9836 4162439836 ਜਾਂ ਫਿਰ ਵਿਜ਼ਿਟ ਕਰੋ beavertel.com।
हेलो 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 नोबेल फ्रेश फूड्स अब लेकर आ गए हैं अपनी दो लोकेशंस पे बहुत सारी सेविंग फ्रूट्स पे वेजिटेबल्स पे नट्स पे और दालों के ऊपर। तो आपको जाना है नोबेल फ्रेश फूड्स जो कि दो लोकेशंस पे अब खुल गया है। नोबेल फ्रेश फूड्स एट 20 गिलीगैम ड्राइव यूनिट 603-604 ब्रैम्पटन एंड नोबेल फ्रेश फूड्स एट 2945 सैंडलवुड पार्क वे ईस्ट ब्रैम्पटन में। तो जाइए और बहुत सारे सुपर स्पेशल्स का फायदा उठाइए। कहाँ? नोबेल फ्रेश फूड्स पर। ज्यादा जानकारी के लिए कॉल कीजिए एट 646-966-9566.
You are listening to WTOR 770 AM, Youngstown, Toronto.
ਪੰਜਾਬੀਆਂ ਦੀ ਪਹਿਲੀ ਪਸੰਦ ਸਮੋਸਾ ਐਂਡ ਸਵੀਟ ਫੈਕਟਰੀ ਸਵੀਟਸ ਸਨੈਕਸ ਐਂਡ ਸੋ ਮਚ ਮੋਰ ਹੁਣ ਤਿੰਨ ਲੋਕੇਸ਼ਨਸ ਨੂੰ ਸਰਵ ਕਰਦੇ 2 ਇਨ ਬ੍ਰੈਮਟਨ ਐਂਡ 1850 ਐਲਬੀਅਨ ਰੋਡ ਇਟੋਪੀਕੋ 416-213-1165
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ ਓਹੋ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਅਪਲਾਇੰਸ ਜੰਕਸ਼ਨ ਜੇ ਤੁਸੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮੌਂਟ ਰੋਡ ਯੂਨਿਟ 2C ਦੇ ਵਿੱਚ 905-450-0054-950-0054 ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਮਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ ਕੀ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ ਭਾਰ ਵੱਧ ਗਿਆ ਸੂਟਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ ਘਬਰਾਓ ਨਾ ਇਹਨਾਂ ਨੂੰ ਫੋਨ ਕਰੋ ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 6477696531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 7855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
HK Tire Center to cars and trucks pe brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 647-295-4600. HK Tire Center.
ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪਟ ਐਂਡ ਫਲੋਰਿੰਗ।
ਸਿਕਿਓਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦਾ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9581228000, 905-812-2800 ਔਰ ਵਿਜ਼ਿਟ mortgagebuddies.ca।
ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਚਲੋ, ਮੈਨੂੰ ਜਵਾਬ ਮਿਲ ਗਿਆ ਜੀ ਬਈ ਠੀਕ ਠਾਕ ਹੋ ਸਾਰੇ ਤੁਸੀਂ। 3 ਵਜੇ ਤੱਕ ਆਪਣਾ ਸਾਥ ਰਹਿਣਾ ਜੀ ਆਵਾਜ਼ ਦੇ ਜ਼ਰੀਏ। ਤੇ ਪ੍ਰੋਗਰਾਮ ਦੇ ਵਿੱਚ ਸਾਡਾ ਜਿਹੜਾ ਸਟੂਡੀਓ ਦਾ ਨੰਬਰ ਆ ਉਹ ਇੱਕੋ ਹੀ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ, 416-620-1778। ਜੇ ਤੁਸੀਂ ਕੋਈ ਗੱਲਬਾਤ ਕਰਨੀ ਆ, ਕੋਈ ਸੂਚਨਾ ਦੇਣੀ ਆ ਤਾਂ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਕੋਈ ਇਨਪੁੱਟ ਦੇਣੀ ਚਾਹੁੰਦੇ ਹੋ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ 416-620-1778। ਤੁਹਾਡਾ ਧੰਨਵਾਦ ਜੀ, ਤੁਸੀਂ ਸਵੇਰ ਤੋਂ ਹੀ ਇਸ ਰੇਡੀਓ ਚੈਨਲ ਦੇ ਨਾਲ ਜੁੜ ਜਾਂਦੇ ਹੋ ਤੇ ਸਾਰਾ ਦਿਨ ਜਿੰਦੇ ਸੂਰਜ ਨਹੀਂ ਛਿਪਦਾ ਉਨੀ ਦੇਰ ਤੁਸੀਂ ਜੁੜੇ ਰਹਿੰਦੇ ਹੋ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਾਡੀ ਵਾਰੀ 2-3 ਤੱਕ ਹੁੰਦੀ ਹੈ ਜੀ, ਕਿਤੇ ਕਿਤੇ ਰਾਣਾ ਸਿੱਧੂ ਜੀ ਨੂੰ ਹੋਸਟ ਕਰਦੇ ਆ ਤੇ ਕਿਤੇ ਕਿਤੇ ਮੈਂ, ਮੇਰਾ ਨਾਂ ਚਰਨਜੀਤ ਬਰਾੜ ਆ, ਮੈਂ ਇਸ ਪ੍ਰੋਗਰਾਮ ਨੂੰ ਹੋਸਟ ਕਰਦਾ। ਸ਼ੁੱਕਰਵਾਰ ਵਾਲੇ ਦਿਨ, ਸ਼ਾਇਦ ਸ਼ੁੱਕਰਵਾਰ ਹੀ ਸੀ ਜੀ ਮੇਰਾ ਖਿਆਲ, ਇਹ ਜੀ January 7 ਸੀ ਮੇਰਾ ਖਿਆਲ, ਸੋਰੀ January 16 ਲੇਖਾ ਪੈ ਗਿਆ, ਸ਼ੁੱਕਰਵਾਰ ਦਾ ਦਿਨ ਹੀ ਸੀ। ਤੇ ਇਸ ਦਿਨ ਡਿਸੀਜਨ ਆਇਆ ਸੀ, ਇੱਕ ਕੋਰਟ ਨੇ ਦਿੱਤਾ ਸੀ ਬਈ ਕੋਵਿਡ ਦੇ ਵਿੱਚ ਜਦੋਂ ਆਟਵਾ ਦੇ ਵਿੱਚ ਸਰਕਾਰ ਨੇ ਐਮਰਜੈਂਸੀ ਲਾਈ ਸੀ, ਕੋਵਿਡ ਐਮਰਜੈਂਸੀ ਕਹਿ ਲਓ ਤੁਸੀਂ, ਉਹ ਜਿਹੜੀ ਐਮਰਜੈਂਸੀ ਐਕਟ ਸੀਗਾ ਨਾ ਉਹਦੀ, ਉਹ ਠੀਕ ਤਰੀਕੇ ਨਾਲ, ਮਤਲਬ ਉਹ ਐਮਰਜੈਂਸੀ ਲਾਉਣ ਦੀ ਜ਼ਰੂਰਤ ਨਹੀਂ ਸੀ, ਉਹ ਥ੍ਰੈਸ਼ਹੋਲਡ ਮੀਟ ਨਹੀਂ ਸੀ ਕਰਦੇ ਜਿਹੜੇ ਹਾਲਾਤ ਸੀ। ਤੇ ਕਹਿ ਦੋ ਜੀ ਸਰਕਾਰ ਨੇ ਧੱਕੇ ਨਾਲ ਐਮਰਜੈਂਸੀ ਲਾਤੀ। ਆਟਵਾ ਵੱਲ ਲੋਕ ਜਾ ਰਹੇ ਸੀ, ਟਰੱਕਾਂ ਵਾਲੇ ਇਕੱਠੇ ਹੋਏ ਹੋਏ ਸੀ, ਠੀਕ ਹੈ, ਉੱਥੇ ਹਾਰਨ ਹੁਰਨ ਵੀ ਵੱਜਦੇ ਸੀ, ਕਾਫੀ ਇਕੱਠ ਹੋਇਆ ਸੀ। ਸਰਕਾਰ ਨੇ ਉਸ ਵੇਲੇ ਇਹ ਕਹਿ ਕੇ ਵੀ ਨੈਸ਼ਨਲ ਸਿਕਿਉਰਿਟੀ ਹੈ ਜਿਹੜੀ ਉਹਨੂੰ ਖਤਰਾ, ਇਸ ਕਰਕੇ ਐਮਰਜੈਂਸੀ ਲਾਤੀ ਸੀ। ਕਈਆਂ ਦੇ ਬੈਂਕ ਅਕਾਊਂਟ ਫਰੀਜ਼ ਕਰ ਲਏ ਸੀ, ਘਰਾਂ ਨੂੰ ਤੋੜਤਾ ਸੀ, ਕਾਫੀ ਕੁਛ ਹੋਇਆ, ਤੁਹਾਨੂੰ ਪਤਾ ਹੈ ਜ਼ਿਆਦਾ ਉਸ ਗੱਲ ਦਾ। ਉਸ ਵੇਲੇ ਲੋਕਾਂ ਦੇ ਵਿੱਚ ਕੋਵਿਡ ਸਬੰਧੀ ਡਿਸਕਸ਼ਨ ਚੱਲ ਰਹੀ ਸੀ ਤੇ ਉਸ ਵੇਲੇ ਰੌਲਾ ਰੱਪਾ ਪਿਆ ਹੋਇਆ ਸੀ ਆਲੇ ਦੁਆਲੇ, ਲੋਕ ਇਕੱਠੇ ਨਹੀਂ ਹੋ ਸਕਦੇ, ਮਾਸਕ ਲਾਉਣਾ, ਜੇ ਕਿਸੇ ਨੇ ਛਿੱਕ ਵੀ ਮਾਰਤੀ ਤਾਂ ਲੋਕ ਐਂ ਝਾਕਦੇ ਸੀ ਅੱਖਾਂ ਖੋਲ ਖੋਲ ਕੇ ਵੀ ਪਤਾ ਨਹੀਂ ਬੰਬ ਚੱਲ ਗਿਆ ਹੋਵੇ ਜਿਵੇਂ, ਹੈਨਾ। ਘਰਾਂ ਦੇ ਅੰਦਰ ਕੋਵਿਡ ਦੇ ਦੌਰਾਨ ਲੋਕ ਤਾੜੇ ਹੋਏ ਸੀ ਜਾਂ ਤੜੇ ਹੋਏ ਸੀ ਜਾਂ ਲੋਕ ਡਰਦੇ ਸੀ, ਕੋਈ ਬੰਦਾ ਕੋਈ ਇਨਸਾਨ ਨੇੜੇ ਹੋਣ ਦੀ ਕੋਸ਼ਿਸ਼ ਕਰਦਾ ਸੀ, ਲੋਕ ਦੂਰ ਭੱਜਦੇ ਸੀ, ਘਰ ਦੇ ਵਿੱਚ ਵੀ ਜੇ ਕਿਸੇ ਨੂੰ ਕੋਵਿਡ ਹੋਇਆ ਵਿਆ ਤੇ ਘਰ ਦੇ ਮੈਂਬਰ ਹੁਣ ਤਾਂ ਵੈਸੇ ਸਮਾਜ ਦੇ ਸਾਰੇ ਮੈਂਬਰ ਹੀ ਆਪਾਂ ਬੜਾ ਪਿਆਰ ਸਤਿਕਾਰ ਦਿੰਦੇ ਹਾਂ ਪਰ ਉਸ ਵੇਲੇ ਮਨ ਦੇ ਵਿੱਚ ਮੀਡੀਆ ਨੇ ਇੰਨੀ ਕੁ ਉਹ ਗੈਰ ਜ਼ਿੰਮੇਵਾਰੀ ਨਾਲ ਕੰਮ ਕੀਤਾ ਸੀ ਖਬਰਾਂ ਹੀ ਉਹ ਜਿਹੀਆਂ ਸੀ ਵੀ ਬੰਦਾ ਬੰਦਾ ਹੀ ਨਹੀਂ ਰਿਹਾ ਇੱਕ ਹੋਰ ਹੀ ਤਰ੍ਹਾਂ ਦਾ ਐਟਮੋਸਫੀਅਰ ਸੀ ਜਿਹੜਾ ਬਣ ਗਿਆ ਸੀ ਬੰਦੇ ਨੂੰ ਆਪਣੇ ਆਪ ਤੋਂ ਡਰ ਲੱਗਣ ਲੱਗ ਗਿਆ ਸੀ ਕੋਰਟ ਨੇ ਕਿਹਾ ਹੁਣ ਵੀ ਇਹ ਸਰਕਾਰ ਨੇ ਅਨਰੀਜ਼ਨੇਬਲੀ ਇਹ ਜਿਹੜੀ ਐਮਰਜੈਂਸੀ ਲਾਈ ਆ ਇਹ ਠੀਕ ਹੈ ਵੀ ਉਹ ਜਦੋਂ ਪ੍ਰੋਟੈਸਟ ਚੱਲਦਾ ਸੀ ਉਹਦੇ ਚ ਅਲੱਗ ਅਲੱਗ ਤਰ੍ਹਾਂ ਦੇ ਲੋਕ ਸੀ ਫਾਰ ਰਾਈਟ ਸੀਗੇ ਕਈ ਤੇ ਅਲੱਗ ਅਲੱਗ ਵਿਚਾਰਾਂ ਵਾਲੇ ਲੋਕ ਸੀ ਪਰ ਦੇਖੋ ਜੀ ਕੈਨੇਡਾ ਕੈਨੇਡਾ ਦੁਨੀਆ ਦੁਨੀਆ ਭਾਵੇਂ ਕੋਈ ਫਾਰ ਰਾਈਟ ਆ ਭਾਵੇਂ ਫਾਰ ਲੈਫਟ ਆ ਭਾਵੇਂ ਸੈਂਟਰਲਿਸਟ ਆ ਭਾਵੇਂ ਕੋਈ ਧਾਰਮਿਕ ਆ ਭਾਵੇਂ ਗੈਰ ਧਾਰਮਿਕ ਆ ਭਾਵੇਂ ਕੋਈ ਆਸਤਿਕ ਆ ਭਾਵੇਂ ਨਾਸਤਿਕ ਆ ਹਰੇਕ ਨੂੰ ਆਪੋ ਆਪਣਾ ਪ੍ਰਚਾਰ ਕਰਨ ਦੀ ਖੁੱਲ ਆਜ਼ਾਦੀ ਹੋਣੀ ਚਾਹੀਦੀ ਹੈ ਸਰਕਾਰ ਕਹਿੰਦੀ ਜੀ ਨੈਸ਼ਨਲ ਜਿਹੜਾ ਇਹ ਮਸਲਾ ਖੜਾ ਹੋ ਗਿਆ ਸਾਡੀ ਸਿਕਿਉਰਿਟੀ ਨੂੰ ਮਸਲਾ ਖੜਾ ਹੋ ਗਿਆ ਤੇ ਇਸ ਕਰਕੇ ਐਮਰਜੈਂਸੀ ਜਿਹੜੀ ਹੈਗੀ ਆ ਉਹ ਲਾ ਦਿੱਤੀ ਜਾਵੇ ਚਲੋ ਜੀ ਇੱਕ ਚੰਗਾ ਕੰਮ ਕੋਰਟ ਨੇ ਡਿਸੀਜਨ ਦਿੱਤਾ ਅਹਿਸਾਸ ਕਰਾਇਆ ਵੀ ਸਰਕਾਰ ਨੂੰ ਪਾਵਰਸ ਦਾ ਮਿਸ ਯੂਜ਼ ਨਹੀਂ ਕਰਨਾ ਚਾਹੀਦਾ ਇਹ ਠੀਕ ਹੈ ਇੱਥੇ ਜਿਹਦੇ ਕੋਲ ਪਾਵਰ ਜਿਹਦੇ ਕੋਲ ਨਹੀਂ ਵੀ ਪਾਵਰ ਹੁੰਦੀ ਉਹ ਜਿੰਨੀ ਕੁ ਹੁੰਦੀ ਉਹ ਤਾਂ ਮਿਸ ਯੂਜ਼ ਕਰਨ ਦੀ ਕੋਸ਼ਿਸ਼ ਕਰਦਾ ਇੱਕ ਡਿਸੀਜਨ ਆਉਣ ਨਾਲ ਅੱਗੋਂ ਵੀ ਇਸ ਤਰ੍ਹਾਂ ਨਹੀਂ ਹੈ ਵੀ ਕੋਈ ਮਿਸ ਯੂਜ਼ ਨਾ ਕਰੇ ਪਾਵਰ ਦਾ ਪਾਵਰ ਟੈਂਡਸ ਟੂ ਕਰਪਟ ਐਂਡ ਐਬਸੋਲਿਊਟ ਪਾਵਰ ਕਰਪਟਸ ਐਬਸੋਲਿਊਟਲੀ ਜਿਹਦੇ ਕੋਲ ਜਿੰਨੀ ਜ਼ਿਆਦਾ ਸ਼ਕਤੀ ਆਉਂਦੀ ਹੈ ਨਾ ਉਨੀ ਉਹ ਉਸ ਸ਼ਕਤੀ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਮੈਂ ਨਹੀਂ ਕਿਹਾ ਜੀ ਇਹ ਕਿਸੇ ਵਿਦਵਾਨ ਨੇ ਕਿਹਾ ਹੋਇਆ ਮੈਨੂੰ ਯਾਦ ਨਹੀਂ ਵਿਦਵਾਨ ਦਾ ਨਾਂ ਪਰ ਤੁਸੀਂ ਗੂਗਲ ਤੇ ਸਰਚ ਕਰ ਲਓ ਤੁਹਾਨੂੰ ਪਤਾ ਲੱਗ ਜੂਗਾ ਪਾਵਰ ਆ ਜਿਹੜੀ ਤਾਕਤ ਲੋਕਾਂ ਦੇ ਹੱਥ ਹੀ ਰਹਿਣੀ ਚਾਹੀਦੀ ਆ ਸਿਆਣੇ ਲੋਕਾਂ ਦੇ ਲੋਕ ਤਾਂ ਦੇਖੋ ਲੋਕ ਆ ਜਿਹੜੇ ਨਾ ਬਹੁ ਗਿਣਤੀ ਲੋਕ ਆ ਜਿਹੜੇ ਲਕੀਰ ਦੇ ਫਕੀਰ ਹੁੰਦੇ ਨੇ ਮਗਰ ਲੱਗਣ ਵਾਲੇ ਹੁੰਦੇ ਨੇ ਚੋਣਾਂ ਦੇ ਵਿੱਚ ਇਸ ਤਰ੍ਹਾਂ ਹੀ ਕੀਤਾ ਜਾਂਦਾ ਖਾਮ ਖਾਈ ਮੁੱਦਾ ਜਾਂ ਭੜਕਾ ਦਿੱਤਾ ਜਾਂਦਾ ਕੋਈ ਅਸਲੀ ਮੁੱਦਿਆਂ ਵੱਲੋਂ ਧਿਆਨ ਆ ਜਿਹੜਾ ਡਿਸਟਰੈਕਟ ਹੋ ਜਾਂਦਾ ਲੋਕ ਆਪਣੇ ਆਗੂ ਚੁਣ ਲੈਂਦੇ ਨੇ ਉਹ ਆਰਾਮ ਨਾਲ ਸੁੱਤੇ ਰਹਿੰਦੇ ਨੇ ਕੁਰਸੀਆਂ ਦੇ ਉੱਤੇ ਘਰਾੜੇ ਮਾਰਦੇ ਰਹਿੰਦੇ ਨੇ ਤਨਖਾਹਾਂ ਜੇਬਾਂ ਚ ਪਾਉਂਦੇ ਰਹਿੰਦੇ ਨੇ ਲੋਕ ਉਹਨਾਂ ਨੂੰ ਜਗਾਉਂਦੇ ਨੇ ਵੀ ਸਾਡੇ ਮਸਲੇ ਜ਼ਿੰਦਗੀ ਦੇ ਬਹੁਤ ਨਹੀਂ ਬਹੁਤ ਨੇ ਸਰਕਾਰ ਜੀ ਜਾਗੋ ਕਹਿੰਦੇ ਜੀ ਤੁਸੀਂ ਸਾਨੂੰ ਹੁਣ ਪਾਵਰ ਦੇ ਦੀ ਅਸੀਂ 4 ਸਾਲ ਸੁੱਤਾ ਹੀ ਰਹਿਣਾ ਕੁਰਸੀਆਂ ਤੋੜਨੀਆਂ ਪੂਰੀਆਂ ਅਸੀਂ ਕਿਤੇ ਨਾ ਕਿਤੇ ਜਾਗਦੇ ਨੇ ਮਾੜਾ ਮੋਟਾ ਘਰਾੜੇ ਘਰੂੜੇ ਮਾਰਦੇ ਮਾਰਦੇ ਕਿਤੇ ਨਾ ਕਿਤੇ ਅੱਖਾਂ ਉੱਖਾਂ ਖੋਲ ਕੇ ਵੇਖ ਲੈਂਦੇ ਨੇ ਤੇ ਨਹੀਂ ਤਾਂ ਸੁੱਤੇ ਹੀ ਰਹਿੰਦੇ 4 ਸਾਲਾਂ ਬਾਅਦ ਜਾਗਦੇ ਨੇ 4 ਸਾਲਾਂ ਬਾਅਦ ਹੋਰ ਮੁੱਦਾ ਖੜਾ ਕਰ ਲੈਂਦੇ ਨੇ ਕੋਈ ਨਾ ਕੋਈ ਪਰ ਵਿੱਚ ਦੀ ਕੋਈ ਇਹੋ ਜਿਹਾ ਮੁੱਦਾ ਜ਼ਰੂਰ ਆ ਜਾਂਦਾ ਹੁੰਦਾ ਜਿਵੇਂ ਕੋਵਿਡ ਆ ਜਿੱਥੇ ਕਿਤੇ ਨਾ ਕਿਤੇ ਫਿਰ ਕੋਰਟਸ ਆ ਜਿਹੜੀਆਂ ਜਦੋਂ ਮੁੱਦਾ ਪਹੁੰਚਦਾ ਉਹ ਥੋੜਾ ਬਹੁਤ ਅਹਿਸਾਸ ਕਰਾਉਂਦੀਆਂ ਵੀ ਭਾਈ ਤੁਹਾਡੇ ਕੋਲ ਪਾਵਰ ਆ ਇਹ ਪਾਵਰ ਦੀ ਦੁਰਵਰਤੋਂ ਨਾ ਕਰਿਆ ਕਰੋ ਵੈਸੇ ਤਾਂ ਹਾਲਾਤ ਇਹ ਨੇ ਜੀ ਸਾਰਾ ਸਿਸਟਮ ਹੀ ਇਹੋ ਜਿਹਾ ਸਿਸਟਮ ਬਰਕਰਾਰ ਰੱਖਣ ਲਈ ਸਰਕਾਰਾਂ ਪੁਲਿਸ ਸਿਸਟਮ ਕੋਰਟਸ ਜਿਵੇਂ ਚੱਲ ਰਿਹਾ ਉਵੇਂ ਹੀ ਚੱਲਣ ਦੇ ਲਈ ਇਹ ਬਣਾਇਆ ਹੋਇਆ ਸਿਸਟਮ ਆ ਇਹਦੇ ਚ ਕੋਈ ਸਿਸਟਮ ਦੇ ਵਿਚ ਰੈਡੀਕਲ ਚੇਂਜ ਨਾ ਆ ਜੇ ਉਹਨੂੰ ਰੋਕਣ ਲਈ ਇਹ ਸਿਸਟਮ ਬਣਾਇਆ ਵੀ ਐਜ਼ ਇਟ ਇਜ਼ ਚੱਲੀ ਜਾਵੇ ਮਾੜਾ ਮੋਟਾ ਲੋਕ ਰੌਲਾ ਰੱਪਾ ਪਾਉਂਦੇ ਆ ਧਰਨੇ ਮੁਜ਼ਾਹਰੇ ਕਰਕੇ ਉਹ ਜਿੰਦਾਬਾਦ ਮੁਰਦਾਬਾਦ ਕਰਕੇ ਆਪਦੀ ਜ਼ਿੰਦਗੀ ਜੀ ਜਿਉਂਦੇ ਰਹਿਣ ਬਸ ਘਰ ਤੋਂ ਕੰਮ ਤੇ ਕੰਮ ਤੋਂ ਘਰੇ ਜੇ ਕਿਤੇ ਬਿਮਾਰ ਠਮਾਰ ਹੋ ਜੇ ਰੌਲਾ ਰੱਪਾ ਨਾ ਪਾਉਣ ਹੈਨਾ ਉਦੋਂ ਫਿਰ ਮੀਡੀਆ ਜਿਹੜਾ ਹੈਗਾ ਉਹ ਪ੍ਰਚਾਰ ਹੀ ਇਹੋ ਜਿਹਾ ਕਰਦਾ ਲੋਕਾਂ ਨੂੰ ਆਪਦੇ ਆਪ ਤੋਂ ਡਰ ਲੱਗਣ ਲੱਗ ਜਾਂਦਾ ਇਹ ਕੋਵਿਡ ਦਾ ਪ੍ਰਚਾਰ ਵੈਸੇ ਹੈਰਾਨੀ ਹੁੰਦੀ ਅੱਜ ਆਪਾਂ ਗੱਲ ਕਰਾਂਗੇ ਇਹ ਜਿਹਾ ਪ੍ਰਚਾਰ ਸੀ ਵੀ ਬੰਦਾ ਸੋਚ ਨਹੀਂ ਸੀ ਸਕਦਾ ਜ਼ਿਆਦਾ ਡਿਟੇਲ ਦੇ ਵਿੱਚ ਜਾਣਾ ਨਾ ਜੇ ਤੁਸੀਂ ਆਹ ਥੋੜੇ ਦਿਨ ਪਹਿਲਾਂ ਹੀ ਮੈਰੀਲੈਂਡ ਯੂਨੀਵਰਸਿਟੀ ਦੀ ਇੱਕ ਸਟੱਡੀ ਆਈ ਆ ਆਪਾਂ ਇਹ ਜਿਹੜਾ ਐਮਰਜੈਂਸੀ ਵਾਲਾ ਮੁੱਦਾ ਛੱਡ ਦਿੰਦੇ ਹਾਂ ਹਾਲ ਦੀ ਘੜੀ ਕੁਛ ਹੋਰ ਵੀ ਪਹਿਲਾਂ ਰਿਸਰਚ ਕਈ ਥਾਵਾਂ ਤੇ ਹੋਈ ਆ ਜਿਹੜਾ ਇਹ ਕਿਹਾ ਜਾਂਦਾ ਨਾ ਬਈ ਇੱਕ ਬਿਮਾਰ ਬੰਦਾ ਤੇ ਨਾਲ ਜਿਹੜਾ ਉਹਦੇ ਤੰਦਰੁਸਤ ਬੰਦਾ ਹੈ ਵੀ ਉਹਨੂੰ ਬਿਮਾਰੀ ਹੋਣੀ ਹੋਣੀ ਆ ਇਹ ਗੱਲ ਇਹ ਤੱਥ ਸਹੀ ਨਹੀਂ ਹੈ ਇਹ ਰਿਸਰਚ ਜਿਹੜੀ ਹੁਣ ਆਈ ਹੈ ਇਹਦੇ ਮੁਤਾਬਕ ਵੀ ਤੁਸੀਂ ਪੜ੍ਹ ਕੇ ਦੇਖ ਲਓ, ਮੈਰੀਲੈਂਡ ਯੂਨੀਵਰਸਿਟੀ ਦੀ ਰਿਸਰਚ ਹੈ, ਇਹਦੇ ਵਿੱਚ ਵਾਇਰਸ ਨਾਲ ਇਨਫੈਕਟਡ ਬੰਦਿਆਂ ਨੂੰ ਇਕੱਠੇ ਰੱਖਿਆ ਗਿਆ ਜਿਹੜੇ ਨਹੀਂ ਇਨਫੈਕਟਡ ਸੀਗੇ। ਇਹ ਕੋਈ ਜ਼ਰੂਰੀ ਨਹੀਂ ਹੈਗਾ ਬਈ ਜੇ ਜਿਹੜਾ ਬੰਦਾ ਇਨਫੈਕਟਡ ਨਹੀਂ, ਜਦੋਂ ਉਹਨੂੰ ਇਨਫੈਕਟਡ ਬੰਦੇ ਦੇ ਨਾਲ ਰੱਖਿਆ ਜਾਂਦਾ ਤੇ ਉਹਨੂੰ ਵੀ ਇਨਫੈਕਸ਼ਨ ਹੋਊਗੀ। ਕਹਿਣ ਦਾ ਮਤਲਬ ਜੇ ਇੱਕ ਨੂੰ ਬਿਮਾਰੀ ਲੱਗੀ ਹੈ ਭਾਵੇਂ ਇਨਫੈਕਸ਼ੀਅਸ ਬਿਮਾਰੀ ਲੱਗੀ ਹੋਈ ਹੈ, ਇਹ ਕੋਈ ਜ਼ਰੂਰੀ ਨਹੀਂ ਵੀ ਨਾਲ ਵਾਲੇ ਬੰਦੇ ਨੂੰ ਵੀ ਲੱਗ ਜਾਣੀ। ਬਹੁਤ ਸਾਰੀਆਂ ਗੱਲਾਂ ਤੇ ਡਿਪੈਂਡ ਕਰਦਾ, ਬਹੁਤ ਸਾਰੇ ਫੈਕਟਰਸ ਤੇ ਉਸ ਵੇਲੇ ਜਿਹੜਾ ਸਾਡੇ ਮਨ ਦੇ ਵਿੱਚ ਇਹ ਬਿਠਾ ਦਿੱਤਾ ਗਿਆ ਸੀਗਾ ਬਈ ਜੇ ਇੱਕ ਨੂੰ ਕੋਵਿਡ ਹੋ ਗਿਆ ਤੇ ਦੂਜੇ ਨੂੰ ਜ਼ਰੂਰ ਹੋਣਾ, ਇਸ ਕਰਕੇ ਬਾਜ਼ਾਰ ਬੰਦ ਕਰ ਦਿਓ, ਘਰ ਦੇ ਵਿੱਚ ਵੀ ਕਮਰੇ ਬੰਦ ਕਰ ਦਿਓ, ਮਾਸਕ ਲਾ ਕੇ ਬਾਹਰ ਜਾਓ, ਹਾਂਜੀ ਇਕੱਠੇ ਨਹੀਂ ਹੋ ਸਕਦੇ, ਉਹਦੀ ਕੋਈ ਸੈਂਸ ਨਹੀਂ ਸੀ ਬਣਦੀ। ਕਿਆਸਰਾਈਆਂ ਕੀਤੀਆਂ ਜਾ ਸਕਦੀਆਂ ਸੀ, ਮਾੜਾ ਮੋਟਾ ਅੰਦਾਜ਼ਾ ਲਾਇਆ ਜਾ ਸਕਦਾ ਸੀ, ਮਾੜਾ ਮੋਟਾ ਉਹਦੇ ਨਾਲ ਬਚਾਅ ਹੋ ਸਕਦਾ ਸੀ, ਪਰ ਇੰਨਾ ਨਹੀਂ ਤੇ ਉਹ ਬਚਾਅ ਹੋਇਆ ਨਹੀਂ। ਜਿਹੜੀ ਵੱਡੀ ਮਹਾਮਾਰੀ ਹੁੰਦੀ ਹੈ ਨਾ, ਜਦੋਂ ਤੁਸੀਂ ਵਿਗਿਆਨਕ ਆਧਾਰ ਪੜੋਗੇ ਉਹ ਤੋਂ ਬਚਣ ਦੇ ਦੋ ਤਰੀਕੇ ਹੀ ਹੁੰਦੇ ਆ। ਇੱਕ ਤਾਂ ਹੁੰਦਾ ਵੀ ਉਹ ਸਾਰਿਆਂ ਨੂੰ ਹੀ ਹੋ ਜੇ, ਦੇਖੋ ਮੈਥੋਂ ਹੋ ਸਕਦਾ ਵਰਡਸ ਦੀ ਜਿਹੜੀ ਚੋਣ ਆ ਉਹ ਠੀਕ ਨਾ ਹੋਵੇ, ਹਰਡ ਇਮਿਊਨਿਟੀ ਉਹਨੂੰ ਕਹਿੰਦੇ ਆ, ਵੀ ਇਹ ਹੋਣੀ ਆ ਸਾਰਿਆਂ ਨੂੰ, ਕਿਸੇ ਨੂੰ ਘੱਟ ਅਸਰ ਕਰਨੀ ਆ, ਕਿਸੇ ਨੂੰ ਵੱਧ ਅਸਰ ਕਰਨੀ ਆ, ਕਿਸੇ ਨੂੰ ਬਿਲਕੁਲ ਹੀ ਅਸਰ ਹੀ ਨਹੀਂ ਕਰਨੀ। 80% ਲੋਕਾਂ ਨੂੰ ਬਿਮਾਰੀ ਹੋ ਵੀ ਜਾਂਦੀ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਗਾ। ਜਿੰਨੀ ਦੇਰ ਤਾਈਂ ਹਰਡ ਇਮਿਊਨਿਟੀ ਡਿਵੈਲਪ ਨਹੀਂ ਹੁੰਦੀ ਉਨੀ ਦੇਰ ਤਾਈਂ ਬਿਮਾਰੀ ਫੈਲੀ ਜਾਣੀ ਆ। ਤੁਸੀਂ ਵੈਕਸੀਨ ਲਾ ਲਓ, ਤੁਸੀਂ ਦੂਸਰੀ ਆ ਵੀ ਸਾਰੇ ਲੋਕਾਂ ਨੂੰ ਪ੍ਰੋਪਰ ਜਿਹੜੀ ਵੈਕਸੀਨ ਹੈਗੀ ਆ ਲੱਗ ਕੇ ਉਹਦੀ ਇਮਿਊਨਿਟੀ ਬਣ ਜੇ, ਪੂਰੀ ਦੀ ਪੂਰੀ ਇਮਿਊਨਿਟੀ ਸਾਰੇ ਲੋਕਾਂ ਦੇ ਵਿੱਚ, ਤੇ ਇਮਿਊਨਿਟੀ ਆਪਣੇ ਆਪ ਦੇ ਵਿੱਚ ਹਰਡ ਇਮਿਊਨਿਟੀ ਵੀ ਬਣਦੀ ਹੋਈ ਆ। ਇਹ ਬੜਾ ਕੰਪਲੀਕੇਟਡ ਮੈਟਰ ਆ, ਕੋਈ ਤੁਹਾਨੂੰ ਵਿਗਿਆਨੀ ਤਾਂ ਜਾਂ ਤੁਸੀਂ ਆਪ ਪੜੋਗੇ ਤਾਂ ਤੁਹਾਨੂੰ ਪਤਾ ਲੱਗੂਗਾ, ਕੋਈ ਡਾਕਟਰ ਹੀ ਸਮਝਾ ਸਕਦਾ ਵੀ ਜਿਹੜੇ ਪੈਂਡੈਮਿਕਸ ਨੇ ਕਿਵੇਂ ਰੋਕਦੇ ਨੇ। ਤੁਸੀਂ ਬਚਾਅ ਕਰ ਸਕਦੇ ਹੋ, ਮੈਂ ਇਹ ਨਹੀਂ ਕਹਿੰਦਾ ਵੀ ਇਹਨਾਂ ਦਾ ਕੋਈ, ਇਹ ਜਿਹੜੇ ਪ੍ਰੀਵੈਂਟਿਵ ਮੈਜਰਸ ਲਏ ਜਾਂਦੇ ਇਹਨਾਂ ਦਾ ਕੋਈ ਰੋਲ ਨਹੀਂ ਹੈ, ਇਹਨਾਂ ਦਾ ਡੈਫੀਨੇਟਲੀ ਰੋਲ ਹੈਗਾ, ਪਰ ਇੰਨਾ ਜ਼ਿਆਦਾ ਨਹੀਂ ਵੀ ਜੇ ਕਿਤੇ ਬਈ ਜੇ ਤੁਸੀਂ ਲੋਕਾਂ ਨੂੰ ਘਰ ਦੇ ਅੰਦਰ ਹੀ ਤਾੜ ਦਿਓ। ਤੁਸੀਂ ਆਪਣਾ ਸਿਸਟਮ ਇਹੋ ਜਿਹਾ ਬਣਾਓ ਵੀ ਜੇ ਇੱਕ ਪੈਂਡੈਮਿਕ ਫੈਲ ਜੇ ਉਹਦਾ ਮੁਕਾਬਲਾ ਕਿਵੇਂ ਕਰਨਾ। ਤੁਸੀਂ ਪੈਂਡੈਮਿਕ ਦੀ ਛੱਡੋ ਜੀ, ਮੈਂ ਅੱਜ ਕੱਲ੍ਹ ਵੀ ਕਈ ਬੰਦੇ ਦੇਖਦਾ ਪਾਰਕ 'ਚ ਸੈਰ ਕਰ ਰਹੇ ਹੁੰਦੇ, ਮੂੰਹ ਤੇ ਮਾਸਕ ਲਾਇਆ ਹੁੰਦਾ। ਮੈਨੂੰ ਨਹੀਂ ਪਤਾ ਦੂਜੇ ਲੋਕਾਂ ਨੂੰ ਬਚਾਉਣ ਲਈ ਮਾਸਕ ਲਾਉਂਦੇ ਨੇ ਕਿ ਆਪ ਬਿਮਾਰ ਨੇ। ਮੈਂ ਕਹਿੰਦਾ ਜੀ ਆਪ ਜੇ ਬਿਮਾਰ ਵੀ ਹੋਵੋ ਫਿਰ ਵੀ ਜਦੋਂ ਤੁਸੀਂ ਖੁੱਲੀ ਥਾਂ ਦੇ ਉੱਤੇ ਬੈਠੇ ਹੋ, ਦੂਰ ਬੈਠੇ ਹੋ, ਸਿਗਨੀਫੀਕੈਂਟ ਡਿਸਟੈਂਸ ਤੇ ਬੈਠੇ ਹੋ ਤੁਸੀਂ, ਤੇ ਤਾਜ਼ੀ ਹਵਾ ਵਰਗੀ ਕੋਈ ਦਵਾਈ ਹੈ ਹੀ ਨਹੀਂ। ਤੇ ਸਾਡੇ ਤਾਂ ਤੁਹਾਨੂੰ ਪਤਾ ਜੀ ਮਾਸਕ ਜਿਹੜਾ ਕਹਿੰਦੇ ਸੀ ਉਹੋ ਹੀ ਮਾਸਕ ਉਹ ਕਾਰ ਦੀ ਸੀਟ ਤੇ ਟਿਕਿਆ ਹੁੰਦਾ ਸੀ, ਉਸੇ ਮਾਸਕ ਨਾਲ ਕਾਰ ਦਾ ਸ਼ੀਸ਼ਾ ਸਾਫ ਕਰ ਲੈਂਦੇ ਸੀ, ਉਸੇ ਮਾਸਕ ਦੇ ਨਾਲ ਹੱਥ ਗਿੱਲੇ ਵਾਸ਼ ਕੀਤੇ ਹੋਏ ਆ, ਜੇ ਡਰਾਇਰ ਕੰਮ ਨਹੀਂ ਕਰਦਾ ਉਸੇ ਮਾਸਕ ਦੇ ਨਾਲ ਹੱਥ ਸਾਫ ਕਰ ਲੈਂਦੇ ਸੀ, ਉਹੀ ਮਾਸਕ ਉਹੀ ਹੱਥਾਂ ਨਾਲ ਫਿਰ ਨਾਲ ਵਾਲਿਆਂ ਨਾਲ ਦੋਸਤ ਮੇਰੇ ਹੋਰ ਜੀ ਭਾਜੀ ਕੀ ਹਾਲ ਚਾਲ ਤੁਹਾਡਾ ਘੁੱਟ ਕੇ ਹੱਥ ਮਿਲਾਉਂਦੇ ਹੁੰਦੇ ਸੀ। ਉਹ ਮਾਸਕ ਸੀ ਜਿਹੜਾ ਮਾਸਕ ਦਾ ਕੀ ਕਚੂੰਬਰ ਕੱਢ ਕੇ ਪੂਰਾ ਇਹ ਜੇ ਐਂ ਤਾਂ ਫਿਰ ਬਿਮਾਰੀਆਂ ਲੱਗਦੀਆਂ ਮਾਸਕ ਦੇ ਨਾਲ। ਜੇ ਮਾਸਕ ਦੀ ਡਿਟੇਲ ਦੇਖੋ ਨਾ ਵੀ ਜੇ ਤੁਸੀਂ ਡਿਸਪੋਜ਼ੇਬਲ ਮਾਸਕ ਇੱਕ ਵਾਰੀ ਯੂਜ਼ ਕਰਕੇ ਨਹੀਂ ਸਿੱਟਿਆ ਤੇ ਫਿਰ ਬਿਮਾਰੀ ਤੁਹਾਨੂੰ ਲੱਗਦੀ ਆ, ਬਿਮਾਰੀ ਬਚਦੀ ਨਹੀਂ। ਇੱਥੇ ਤਾਂ ਮਾਸਕ ਦੀ ਵੀ ਬਲੈਕ ਹੋਣ ਲੱਗ ਗਈ ਸੀ, ਉਦੋਂ ਡੱਬਿਆਂ ਵਾਲੇ ਜਿਹੜੇ ਮਾਸਕ ਹੁੰਦੇ ਸੀ ਬਲੈਕ ਦੇ ਵਿੱਚ ਖਰੀਦੇ ਲੋਕਾਂ ਨੇ। ਇਹ ਹਾਲ ਹੈ ਜੀ, ਤੇ 80% ਲੋਕਾਂ ਨੂੰ ਤਾਂ ਜੀ ਜੇ ਕੋਵਿਡ ਵਗੈਰਾ ਹੋਇਆ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਗਾ। ਤੇ ਇਹ ਵੀ ਹੈਰਾਨੀ ਵਾਲੀ ਗੱਲ ਦੱਸਦਾ ਤੁਹਾਨੂੰ, ਵਿਗਿਆਨੀ ਦੱਸਦੇ ਨੇ ਕਹਿੰਦੇ ਕਈ ਵਾਰੀ ਜਿਹਦੇ ਅੰਦਰ ਵਾਇਰਸ ਹੈਗਾ ਕੋਵਿਡ ਦਾ, ਜਿਹਨੂੰ ਪਤਾ ਨਹੀਂ ਹੈਗਾ, ਜਿਹੜਾ ਨਾ ਛਿੱਕਾਂ ਮਾਰਦਾ ਨਾ ਬੁਖਾਰ ਚੜਿਆ, ਹੋ ਸਕਦਾ ਉਹਦੇ ਤੋਂ ਵਾਇਰਸ ਜਿਹਦਾ ਜ਼ਿਆਦਾ ਫੈਲ ਜੇ ਦੂਜਿਆਂ ਨੂੰ, ਜਿਹੜਾ ਬਿਮਾਰ ਬੰਦਾ ਉਹਦੇ ਤੋਂ ਨਾ ਫੈਲੇ। ਦੇਖੋ ਇਹ ਕੁਦਰਤ ਆ, ਨੇਚਰ ਆ, ਹੈ ਨਾ, ਨੇਚਰ 'ਚ ਕਈ ਤਰ੍ਹਾਂ ਦੇ ਵਰਤਾਰੇ ਵਾਪਰਦੇ ਨੇ। ਇੱਕ ਜਿਹੜਾ ਜਿਹਨੂੰ ਵਾਇਰਸ ਹੋਇਆ ਹੋਇਆ, ਜਿਹਨੂੰ ਬੁਖਾਰ ਚੜਿਆ, ਤੁਸੀਂ ਉਹਦੇ ਤੋਂ ਤਾਂ ਆਈਸੋਲੇਟ ਕਰੀ ਜਾਂਦੇ ਹੋ, ਉਹਨੂੰ ਆਈਸੋਲੇਟ ਕਰੀ ਜਾਂਦੇ ਹੋ, ਹੈ ਨਾ, ਉਹ ਤਾਂ ਦੂਰ ਰਹਿੰਦੇ ਹੋ ਸਕਦਾ ਉਹਦੇ ਤੋਂ ਤੁਹਾਨੂੰ ਹੋਵੇ ਹੀ ਨਾ। ਤੇ ਨਾਲ ਜਿਹੜਾ ਬੈਠਾ ਜਿਹੜਾ ਪੂਰਾ ਤੰਦਰੁਸਤ 6 ਫੁੱਟ ਦਾ ਐਨ ਮਸਲ ਬਣੇ ਹੋਏ ਆ, ਜਿਹਨੂੰ ਕੋਈ ਜ਼ੁਕਾਮ ਨਹੀਂ, ਕੋਈ ਕੁਛ ਨਹੀਂ, ਕੋਈ ਬੁਖਾਰ ਨਹੀਂ ਚੜਿਆ, ਹੋ ਸਕਦਾ ਉਹਦੇ ਅੰਦਰ ਕੋਵਿਡ ਵਾਇਰਸ ਆ, ਤੇ ਉਹ ਤੁਹਾਨੂੰ ਲਾਗ ਲਾ ਦੇ ਕੋਵਿਡ ਵਾਇਰਸ ਦੀ। ਇਹ ਬਸ ਜੀ ਇਹ ਨੇਚਰ ਆ, ਇਹ ਵਿਗਿਆਨ ਲੱਭਣ ਦੀ ਕੋਸ਼ਿਸ਼ ਕਰਦਾ ਹੈ ਨਾ ਬਿਮਾਰੀਆਂ ਕਿਵੇਂ ਫੈਲਦੀਆਂ ਨੇ। ਜੇ ਤੁਸੀਂ ਵਾਇਰਸ ਦੀ ਸ਼ਕਲ ਦੇਖੋ ਤੁਸੀਂ ਕਹੋਗੇ ਤਾਂ ਸੋਹਣਾ ਹੀ ਬੜਾ ਲੱਗਦਾ ਛੋਟਾ ਜਿਹਾ। ਕਹਿੰਦੇ ਜੀ ਹਿਊਮਨ ਹੇਅਰ ਦੇ ਨਾਲੋਂ 500 ਤੋਂ 15 ਟਾਈਮਸ ਉਹ, ਹਿਊਮਨ ਹੇਅਰ ਕਿੰਨਾ ਪਤਲਾ ਹੁੰਦਾ ਦੇਖੋ, ਵਾਲ ਆ ਜਿਹੜਾ 500 ਤੋਂ 1500 ਟਾਈਮਸ ਇਹਦੇ ਨਾਲੋਂ ਛੋਟਾ ਵਾਇਰਸ ਆ ਉਹ, ਹੈ ਨਾ। ਮਤਲਬ ਇਹਦੇ ਬਾਰੇ ਪੂਰੀ ਸਟੱਡੀ ਆਈ ਨਹੀਂ ਸੀ ਅਜੇ, ਹੋਈ ਨਹੀਂ ਸੀ, ਹਾਲਾਂਕਿ ਪੈਂਡੈਮਿਕਸ ਦੀ ਹਿਸਟਰੀ ਪਈ, ਪਰ ਲੋਕਾਂ ਨੂੰ ਡਰਾਉਣ ਵਾਸਤੇ ਕੰਪਨੀਆਂ ਨੂੰ, ਫਾਰਮਾਸਿਟੀਕਲ ਕੰਪਨੀਆਂ ਨੂੰ ਮਣਾ ਮੂਹੀ ਮੁਨਾਫਾ ਦੇਣ ਵਾਸਤੇ ਲੋਕਾਂ ਨੂੰ, ਇਹ ਮੇਰੇ ਵਿਚਾਰ ਨੇ ਜੀ, ਹੋ ਸਕਦਾ ਸੱਚ ਹੋਣ ਜਾਂ ਝੂਠ ਹੋਣ, ਇਹ ਮੈਨੂੰ ਨਹੀਂ ਪਤਾ ਹੈਗਾ, ਮੈਨੂੰ ਇਸ ਤਰ੍ਹਾਂ ਲੱਗਦਾ, ਮੈਂ ਆਪਣੀ ਗੱਲ ਆ ਜਿਹੜੀ ਕਰ ਰਿਹਾ, ਹੋ ਸਕਦਾ ਟੋਟਲੀ ਗਲਤ ਹੋਵੇ, ਇਸ ਕਰਕੇ ਮੇਰੇ ਤੇ ਵਿਸ਼ਵਾਸ ਨਾ ਕਰਿਓ, ਤੁਸੀਂ ਆਪਦੀ ਪੜ੍ਹਾਈ ਲਿਖਾਈ ਕਰਿਓ, ਹੈ ਨਾ। ਤੇ ਮਤਲਬ ਮੈਂ ਤਾਂ ਸਿਰਫ ਕਿਉਂਕਿ ਕੋਰਟ ਦਾ ਡਿਸੀਜਨ ਆਇਆ ਉਹਦੇ ਤੇ, ਉਹਦੇ ਵਿੱਚ ਐਮਰਜੈਂਸੀ ਜਿਹੜੀ ਸਰਕਾਰ ਨੇ ਇਕੱਠ ਹੋਇਆ ਸੀ ਲੋਕਾਂ ਦਾ, ਲੋਕਾਂ ਦੇ ਮਨਾਂ ਚ ਰਿਜੈਂਟਮੈਂਟ ਸੀਗੀ, ਬਹੁਤ ਲੋਕ ਕਹਿੰਦੇ ਜੇ ਤਾਂ ਫਾਰ ਰਾਈਟ ਆ ਫਿਰ ਕੀ ਹੋਗਾ, ਫਾਰ ਰਾਈਟ ਆ ਤਾਂ ਐਡੀ ਕੀ ਗੱਲ ਆ, ਇਹ ਫਾਰ ਰਾਈਟ ਹੋਇਆ ਫਾਰ ਲੈਫਟ ਹੋਇਆ, ਡਰਦੇ ਕਿਉਂ, ਅਗਲੇ ਦੇ ਵਿਚਾਰ ਨੇ, ਹੈ ਨਾ। ਅਨਲੈਸ ਕੋਈ ਬੰਦਾ ਹਿੰਸਕ ਆ, ਪੀਸਫੁਲ ਪ੍ਰੋਟੈਸਟ ਕਰ ਰਿਹਾ, ਕੋਈ ਸਰਕਾਰ ਜਿਹੜੀ ਹੈਗੀ ਆ ਉਹਨੂੰ ਕੀ ਰਾਈਟ ਆ ਵੀ ਉਹਨੂੰ ਰੋਕੇ ਉਹ। ਇੱਥੇ ਕਈ ਵਾਰੀ ਸਾਡੇ ਦੋਸਤ ਕਹਿੰਦੇ ਨੇ ਉਹ ਜੀ ਪ੍ਰੋਟੈਸਟ ਕਰਦੇ ਨੇ, ਕਈ ਤਾਂ ਨਾ ਜਮਾਂਦਰੂ ਹੀ ਇਹੋ ਜਿਹੇ ਹੁੰਦੇ ਆ, ਜਦੋਂ ਪ੍ਰੋਟੈਸਟ ਦਾ ਨਾਂ ਦੋ ਉਦੋਂ ਹੀ ਚਿੜ ਜਾਂਦੇ ਆ। ਉਹ ਭਲਿਓ ਮਾਨਸੋ ਜਿੰਨੇ ਵੀ ਆਪਾਂ ਨੂੰ ਹੁਣ ਤੱਕ ਸਹੂਲਤਾਂ ਮਿਲੀਆਂ, ਉਹ ਕਿਸੇ ਨੇ ਪ੍ਰੋਟੈਸਟ ਕੀਤਾ, ਕਿਸੇ ਨੇ ਰਿਜੈਂਟਮੈਂਟ ਸ਼ੋਅ ਕੀਤੀ, ਕਿਸੇ ਨੇ ਜਿੰਦਾਬਾਦ ਮੁਰਦਾਬਾਦ ਕੀਤੀ, ਕਿਸੇ ਨੇ ਕੁਰਬਾਨੀ ਦਿੱਤੀ, ਉਹਦੇ ਕਰਕੇ ਮਿਲੀਆਂ ਹੋਈਆਂ, ਉਹਨਾਂ ਸਹੂਲਤਾਂ ਦਾ ਆਨੰਦ ਹੀ ਮਾਣ ਰਹੇ ਹਾਂ। ਜੇ ਗੁਲਾਮਾਂ ਵਾਂਗੂ ਜ਼ਿੰਦਗੀ ਸਾਡੇ ਵੱਡੇ ਵੱਡੇ ਨੇ ਜਿਉਂਦੇ ਰਹਿੰਦੇ ਤਾਂ ਕੋਈ ਸਹੂਲਤਾਂ ਨਹੀਂ ਸੀ ਮਿਲਣੀਆਂ, ਕਿਸੇ ਨੂੰ ਪੈਨਸ਼ਨ ਪੁਨਸ਼ਨ ਨਹੀਂ ਸੀ ਮਿਲਣੀ, ਆ ਜਿਹੜੇ ਬੁਢਾਪੇ ਚ ਦੰਦ ਦੁੰਦ ਜੇ ਨਿਕਲ ਜਾਂਦੇ ਨੇ, ਡੈਂਟਲ ਬੈਨੀਫਿਟ ਮਿਲਦੇ ਨੇ, ਹੈ ਨਾ, ਦਵਾਈਆਂ ਮਿਲਦੀਆਂ ਆਪਾਂ ਨੂੰ, ਬੱਚਿਆਂ ਨੂੰ ਮਾੜੀ ਮੋਟੀ ਜਿਹੜੀ ਐਜੂਕੇਸ਼ਨ ਫ੍ਰੀ ਹੈ, ਸਭ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ ਨੇ ਰੌਲਾ ਰੱਪਾ ਪਾ ਕੇ ਹੀ ਲਏ ਹੋਏ ਨੇ, ਇਸ ਕਰਕੇ ਪ੍ਰੋਟੈਸਟ ਸ਼ਬਦ ਤੋਂ ਚਿੜਿਆ ਨਾ। ਹਾਂ, ਐਵੇਂ ਬਿਨਾਂ ਮਤਲਬ ਤੋਂ ਥਾਂ ਥਾਂ ਮਾੜੀ ਜਿਹੀ ਗੱਲ ਤੇ ਪ੍ਰੋਟੈਸਟ ਕਰੀ ਜਾਣੇ, ਉਹ ਗਲਤ ਆ। ਕਿਸੇ ਚੰਗੀ ਗੱਲ ਦੇ ਉੱਤੇ ਪ੍ਰੋਟੈਸਟ ਕਰਨਾ, ਇਕੱਠ ਕਰਨਾ, ਜਦੋਂ ਤੁਹਾਡੇ ਹੱਕ ਨੇ ਜਿਹੜੇ ਖੋਹੇ ਜਾ ਰਹੇ ਹੋਣ, ਜਦੋਂ ਤੁਹਾਡੀ ਜ਼ਿੰਦਗੀ ਆ ਜਿਹੜੀ ਉਹਨੂੰ ਭੈੜੀ ਬਣਾਇਆ ਜਾ ਰਿਹਾ ਹੋਵੇ, ਜਦੋਂ ਤੁਹਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੋਵੇ, ਜਦੋਂ ਤੁਹਾਡੇ ਹੱਕ ਖੋਹੇ ਜਾ ਰਹੇ ਹੋਣ, ਪ੍ਰੋਟੈਸਟ ਕਰਨ ਤੋਂ ਕਿਤੇ ਪਿੱਛੇ ਨਾ ਹਟੋ, ਬਿਲਕੁਲ ਨਹੀਂ ਪਿੱਛੇ ਹਟਣਾ ਚਾਹੀਦਾ। ਜੇ ਤੁਸੀਂ ਪ੍ਰੋਟੈਸਟ ਕਰਨ ਤੋਂ ਪਿੱਛੇ ਹਟੋਗੇ, ਤੁਸੀਂ ਮਾਨਸਿਕ ਤੌਰ ਤੇ ਬਿਮਾਰ ਹੋ ਜਾਓਗੇ, ਸਾਡੀ ਸੁਸਾਇਟੀ ਮਾਨਸਿਕ ਤੌਰ ਤੇ ਬਿਮਾਰ ਸੁਸਾਇਟੀ ਹੋ ਜਾਊਗੀ। ਜੋ ਆਪਣਾ ਗੁੱਸਾ ਰੋਸ ਅੰਦਰ ਰੱਖੂਗੀ, ਉਹ ਸੁਸਾਇਟੀ ਦੇ ਵਿੱਚ ਮਾਨਸਿਕ ਰੋਗੀ ਵੱਧ ਹੋਣਗੇ, ਡਿਪਰੈਸ਼ਨ ਦੇ ਪੇਸ਼ੈਂਟਸ ਵੱਧ ਹੋਣਗੇ, ਉਹ ਸੁਸਾਇਟੀ 'ਚ ਕ੍ਰਿਮੀਨਲ ਜ਼ਿਆਦਾ ਹੋਣਗੇ। ਆਪਣੇ ਅੰਦਰ ਜਿਹੜਾ ਗੁੱਸਾ ਪਿਆ ਉਹਨੂੰ ਵਾਜਬ ਚੈਨਲ ਦੇ ਰਾਹੀਂ, ਡੈਮੋਕ੍ਰੈਟਿਕ ਤਰੀਕੇ ਰਾਹੀਂ ਬਾਹਰ ਕੱਢਣਾ ਚਾਹੀਦਾ। ਸ਼ਬਦਾਵਲੀ ਤੁਹਾਡੀ ਠੀਕ ਹੋਵੇ, ਪ੍ਰੋਟੈਸਟ ਕਰੋ, ਜਿੰਦਾਬਾਦ ਮੁਰਦਾਬਾਦ ਕਰੋ, ਕਿਸੇ ਦੀ ਪ੍ਰੋਪਰਟੀ ਤੇ ਖੜਕੇ ਨਾ ਕਰੋ, ਪਬਲਿਕ ਜਿਹੜੀ ਪ੍ਰੋਪਰਟੀ ਹੈਗੀ ਆ ਉਹਦੇ ਤੇ ਖੜਕੇ ਕਰੋ, ਕੋਈ ਤੁਹਾਨੂੰ ਰੋਕਣ ਨਹੀਂ ਲੱਗਿਆ, ਕਾਨੂੰਨ ਨੇ ਇਹ ਕਾਨੂੰਨੀ ਅਧਿਕਾਰ ਮਿਲਿਆ ਹੋਇਆ। ਜੇ ਤੁਹਾਨੂੰ ਰੋਕਦਾ ਵੀ ਕੋਈ, ਅੱਜ ਧੱਕੇ ਨਾਲ ਰੋਕ ਲੂ, ਕੋਈ ਨੀ, ਕੱਲ ਦੇ ਵਿੱਚ, ਕੱਲ ਨੂੰ ਜਦੋਂ ਫਿਰ ਉਹ ਜੱਜ ਸਾਹਿਬ ਦੇ ਸਾਹਮਣੇ ਆਊ ਨਾ, ਉਹਦੀ ਧੌਣ ਨੀਵੀਂ ਹੋਊਗੀ। ਇਸ ਕਰਕੇ ਪ੍ਰੋਟੈਸਟ ਆ ਜਿਹੜਾ, ਪ੍ਰੋਟੈਸਟ ਕਰਨ ਵਾਲਾ ਬੰਦਾ ਨਾ ਦੇਖੋ, ਬੰਦੇ ਉਹ ਗੱਲ ਹੋਰ ਆ, ਬੰਦੇ ਦੇ ਜਿਹੜੇ ਮਰਜ਼ੀ ਵਿਚਾਰ ਹੋਣ, ਪ੍ਰੋਟੈਸਟ ਕਰਨ ਦਾ ਹਰ ਇੱਕ ਨੂੰ ਰਾਈਟ ਚਾਹੀਦਾ, ਰਾਈਟ ਹੈਗਾ, ਕਾਨੂੰਨ ਨੇ ਅਧਿਕਾਰ ਦਿੱਤਾ ਹੋਇਆ, ਭਾਵੇਂ ਸੀਮਿਤ ਅਧਿਕਾਰ ਆ, ਭਾਵੇਂ ਪ੍ਰੋਟੈਸਟ ਨਾਲ ਸਾਰਾ ਕੁਝ ਨਹੀਂ ਬਦਲਦਾ, ਘੱਟ ਬਦਲਦਾ, ਭਾਵੇਂ ਕੁਝ ਵੀ ਨਾ ਹੋਵੇ ਜੀ, ਫਿਰ ਵੀ ਕੀ ਆ, ਇੱਥੇ ਬੈਠ ਕੇ ਇਕੱਠੇ ਬੈਠ ਕੇ ਸ਼ਾਮ ਨੂੰ ਹੁਲਾ ਹੁਲਾ ਸ਼ਰਾਬ ਵੀ ਪੀ ਲੈਂਦੇ ਹੋ, ਚੰਗੀ ਗੱਲ ਲਈ ਪ੍ਰੋਟੈਸਟ ਕੀਤਾ, ਤੁਹਾਨੂੰ ਸੰਤੁਸ਼ਟੀ ਹੁੰਦੀ ਆ ਵੀ ਬਈ। ਦੇਖੋ ਕਈ ਵਾਰ ਕੀ ਹੁੰਦਾ, ਦੁਨੀਆਂ ਦੇ ਵਿੱਚ ਕਿਸੇ ਹੋਰ ਥਾਂ ਤੇ ਧੱਕਾ ਜਬਰ ਹੋ ਰਿਹਾ ਹੁੰਦਾ, ਤੁਸੀਂ ਕੁਛ ਨਹੀਂ ਕਰ ਸਕਦੇ, ਪਰ ਤੁਸੀਂ ਅਲਟੀਮੇਟਲੀ ਜ਼ਮਾਨ ਆ, ਦਿਮਾਗ ਆ ਤੁਹਾਡਾ, ਤੁਸੀਂ ਆਪਣਾ ਰਿਜੈਂਟਮੈਂਟ ਸ਼ੋਅ ਕਰ ਰਹੇ ਹੋ ਵੀ ਫਲਾਣੇ ਥਾਂ ਦੇ ਉੱਤੇ, ਦੁਨੀਆਂ ਦੇ ਉੱਤੇ ਧੱਕਾ ਹੋ ਰਿਹਾ, ਹੈ ਨਾ। ਤੁਸੀਂ ਇੱਕ ਆਵਾਜ਼ ਆ ਜਿਹੜੀ ਮੁੱਕਾ ਹਵਾ ਦੇ ਵਿੱਚ ਲਹਿਰਾ ਕੇ ਤੁਸੀਂ ਜਿਹੜੀਆਂ ਜਾਬਰ ਤਾਕਤਾਂ ਉਹਨਾਂ ਨੂੰ, ਉਹਨਾਂ ਦੀ ਮੁਰਦਾਬਾਦ ਕਰਦੇ ਹੋ, ਤੇ ਚੰਗੀ ਗੱਲ ਆ, ਹੈਨਾ। ਬਜਾਏ ਇਹਦੇ ਕਿ ਤੁਸੀਂ ਕਹੋ ਜੀ ਆਪਾਂ ਤਾਂ ਘਰ ਦੇ ਵਿੱਚ ਬੈਠੇ ਰੋਟੀਆਂ ਪਰੌਂਠੇ ਖਾਈ ਜਾਂਦੇ, ਆਪਾਂ ਠੀਕ ਆ, ਹੈਨਾ, ਸਾਡੇ ਬੱਚੇ ਪੜ੍ਹ ਲਿਖ ਗਏ, ਸਾਡੀ ਜ਼ਿੰਦਗੀ ਬਹੁਤ ਸੋਹਣੀ ਆ। ਇਹ ਸਾਡੇ ਤੋਂ ਪਹਿਲੀਆਂ ਪੀੜ੍ਹੀਆਂ, ਮੈਂ ਬਾਰ ਬਾਰ ਕਹਿ ਰਿਹਾ, ਉਹਨਾਂ ਨੇ ਸੰਘਰਸ਼ ਕੀਤਾ ਹੋਇਆ, ਇੱਥੇ ਵੜ ਨਹੀਂ ਸੀ ਦਿੰਦੇ ਹੁੰਦੇ ਇੱਥੇ ਐਮੀਗ੍ਰੈਂਟਸ ਨੂੰ ਕੋਈ। ਕਾਮਾ ਕਾਟਾ ਮਾਰੂ ਤੁਹਾਨੂੰ ਯਾਦ ਆ ਨਾ, ਬਹੁਤ ਸੀਮਿਤ ਅਧਿਕਾਰ ਸੀ, 100 ਸਾਲ ਪਹਿਲਾਂ ਔਰਤਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ, ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣੀਆਂ ਗੱਲਾਂ। ਇੰਡੀਅਨਸ ਐਂਡ ਡੋਗਸ ਆਰ ਨਾਟ ਅਲਾਊਡ ਇਨ ਸਮ ਰੈਸਟੋਰੈਂਟਸ, ਯਾਦ ਆ ਨਾ ਤੁਹਾਨੂੰ, ਹੈ ਨਾ। ਕੰਮ ਕਰਨ ਵਾਲੇ ਲੋਕਾਂ ਨੂੰ ਕਈ ਵਾਰੀ ਇਜਾਜ਼ਤ ਨਹੀਂ ਹੁੰਦੀ, ਉਹ ਵਧੀਆ ਸੋਹਣਾ ਪੈਲਸ ਬਣਾਤਾ, ਥਾਂ ਬਣਾਤੀ, ਉਹ ਕਹਿਣਗੇ ਤੁਸੀਂ ਕੰਮ ਕਰਨ ਵਾਲੇ, ਤੁਹਾਡੇ ਤਾਂ ਕੱਪੜੇ ਇਹੋ ਜਿਹੇ ਪਾਏ ਆ, ਹੈਨਾ, ਤੁਹਾਡਾ ਪਹਿਰਾਵਾ ਇਹੋ ਜਿਹਾ, ਤੁਸੀਂ ਇੱਥੇ ਜਾ ਨਹੀਂ ਸਕਦੇ। ਬੜਾ ਕੁਛ ਸਾਡੀਆਂ ਮਤਲਬ ਸਾਡੇ ਲੋਕਾਂ ਨੇ ਨਹੀਂ, ਸਾਰੇ ਲੋਕਾਂ ਨੇ ਸਿਹਾ। ਇਸ ਕਰਕੇ ਦੁਨੀਆਂ ਭਰ ਦੇ ਵਿੱਚ ਜਿੱਥੇ ਵੀ ਕਿਤੇ ਧੱਕਾ ਜਬਰ ਜ਼ੁਲਮ ਹੋ ਰਿਹਾ, ਸਰਕਾਰਾਂ ਧੱਕਾ ਕਰਦੀਆਂ, ਕੋਈ ਹੋਰ ਲੋਕ ਧੱਕਾ ਕਰਦੇ ਨੇ ਉਹਨਾਂ ਦੇ ਖਿਲਾਫ਼ ਆਵਾਜ਼ ਉਠਾਉਣਾ। ਕਈ ਵਾਰੀ ਟੈਰੋਰਿਸਟ ਐਕਟੀਵਿਟੀਜ਼ ਦੇ ਖਿਲਾਫ਼ ਪ੍ਰੋਟੈਸਟ ਹੁੰਦੇ ਨੇ, ਟੈਰੋਰਿਸਟ ਵੀ ਬੈਠੇ ਹੱਸਦੇ ਨੇ ਵੀ ਸਾਡੇ ਹੱਥ ਦੇ ਵਿੱਚ ਬੰਦੂਕਾਂ, ਸਾਡੇ ਕੋਲੇ ਅਸੀਂ ਮਾਰਦੇ ਹਾਂ ਲੋਕਾਂ ਨੂੰ, ਸਾਡੇ ਕੋਲੇ AK-47 ਨੇ, ਸਾਡੇ ਕੋਲ ਮਿਜ਼ਾਈਲਸ ਨੇ, ਵੀ ਆਹ ਕੀ ਕਰ ਲੈਣਗੇ ਜਿਹੜੇ ਪ੍ਰੋਟੈਸਟ ਕਰਦੇ ਆ। ਉਹ ਅਸਲ ਦੇ ਵਿੱਚ ਜੀ ਜਦੋਂ ਸਮਾਂ ਬਦਲਦਾ ਨਾ ਪਤਾ ਨਹੀਂ ਲੱਗਦਾ, ਜਦੋਂ ਦੁਨੀਆਂ ਭਰ ਦੇ ਲੋਕ ਇਕੱਠੇ ਹੋ ਕੇ ਪ੍ਰੋਟੈਸਟ ਕਰਦੇ ਨੇ ਨਾ ਤਾਂ ਚੂਣਾ ਹਿੱਲ ਜਾਂਦੀਆਂ, ਭਾਵੇਂ ਟੈਰੋਰਿਸਟ ਆਰਗੇਨਾਈਜੇਸ਼ਨ ਹੋਣ ਭਾਵੇਂ ਸਰਕਾਰਾਂ ਹੋਣ। ਇਸ ਕਰਕੇ ਉਦੋਂ ਵੀ ਫੀਲ ਹੁੰਦਾ ਸੀ ਵੀ ਸਰਕਾਰ ਗਲਤ ਕਰ ਰਹੀ ਹੈ, ਜਿਹੜਾ ਇਹ ਐਮਰਜੈਂਸੀ ਐਕਟ ਲਾਇਆ ਸੀ ਨਾ ਵੀ ਪ੍ਰੋਟੈਸਟ ਨੂੰ ਰੋਕਣਾ, ਦੱਸੋ ਕੀ ਹੈਗਾ ਤੁਸੀਂ ਐਵੇਂ ਹੀ ਕਹੀ ਜਾਂਦਾ ਵੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੋ ਗਿਆ। ਅੱਜ ਹੁਣ ਟਰੰਪ ਸਾਹਿਬ ਕਹੀ ਜਾਂਦੇ ਕਹਿੰਦੇ ਜੀ ਖਤਰਾ ਬੜਾ ਗ੍ਰੀਨਲੈਂਡ ਦੇ ਵਿੱਚ, ਉੱਥੇ ਰਸ਼ੀਅਨ ਫੌਜਾਂ ਨੇੜੇ ਫਿਰਦੀਆਂ ਨੇ, ਚਾਈਨੀਜ਼ ਫੌਜਾਂ ਨੇੜੇ ਫਿਰਦੀਆਂ ਨੇ, ਆਏ ਆ ਜੀ ਹੋਏ ਆ, ਸਾਰੇ ਲੋਕਾਂ ਨੂੰ ਪਤਾ। ਗੱਲ ਚਿੱਟੇ ਦਿਨ ਵਾਂਗ ਸਪਸ਼ਟ ਆ, ਉਦੋਂ ਵੀ ਸਪਸ਼ਟ ਸੀ ਇਹ ਵੀ ਇਕੱਠ ਹੋਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਲੋਕਾਂ ਦੀ ਧਰਤੀ ਆ, ਲੋਕਾਂ ਦਾ ਦੇਸ਼ ਆ, ਠੀਕ ਆ ਦੋ ਚਾਰ ਦਿਨ ਹੌਰਨ ਹੂਰਨ ਜੇ ਵੱਜ ਕੇ ਲੋਕ ਤੰਗ ਹੋਏ ਮੰਨਦੇ ਆ, ਇਹ ਗੱਲ ਨਹੀਂ ਕਰਨੀ ਚਾਹੀਦੀ, ਅਨਨੈਸੈਸਰੀ ਹੌਰਨ ਹੂਰਨ ਨਹੀਂ ਮਾਰਨੇ ਚਾਹੀਦੇ, ਪਰ ਪ੍ਰੋਟੈਸਟ ਨੂੰ ਰੋਕਣਾ ਬਹੁਤ ਗਲਤ ਗੱਲ ਆ। ਤੇ ਕੋਰਟ ਨੇ ਇਹ ਗੱਲ ਸਾਬਤ ਕੀਤੀ ਹੈ ਜੀ, ਸਰਕਾਰ ਆ ਜਿਹੜੀ ਮਤਲਬ ਉਹਨੂੰ ਕੀ ਕਹੀਏ ਪੰਜਾਬੀ ਚ ਕੀ ਕਹਿੰਦਾ ਵੀ ਧੂੜ ਚਟਾਈ ਆ ਕੋਰਟ ਨੇ, ਬਈ ਤੁਸੀਂ ਨਾ ਆਪਦੀਆਂ ਜਿਹੜੀਆਂ ਜਾਬਰ ਕਾਰਵਾਈਆਂ ਨੇ ਆਮ ਲੋਕਾਂ ਦੀ ਆਵਾਜ਼ ਆ ਜਿਹੜੀ ਬੰਦ ਨਾ ਕਰੋ। ਆਮ ਲੋਕਾਂ ਚ ਵੀ ਹਿੰਮਤ ਚਾਹੀਦੀ ਹੈ ਬੋਲਣ ਦੀ, ਆਮ ਲੋਕ ਬੋਲਦੇ ਹੀ ਨਹੀਂ, ਪੁੱਠੇ ਪਾਸੇ ਬੋਲਦੇ ਨੇ। ਡੈਮੋਕਰੇਸੀ ਦੇਖੋ ਜਿੱਥੇ ਚੰਗੀ ਹੈ, ਪਰ ਡੈਮੋਕਰੇਸੀ ਦਾ ਇੱਕ ਮਾੜਾ ਪੱਖ ਹੈਗਾ, ਇੱਕ ਮਾੜਾ ਪੱਖ ਆ ਬਈ ਲੋਕ ਨਾ ਮਗਰ ਲੱਗ ਜਾਂਦੇ ਨੇ। ਉਹ ਕੀ ਹੁੰਦਾ ਵੀ ਬਹੁ ਗਿਣਤੀ ਹੈ ਨਾ ਜਿਹੜੀ, ਦੇਖੋ ਮੈਂ ਗੱਲ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਾਂ, ਜਿਹੜੀ ਲੌਜੀਕਲ ਗੱਲ ਹੁੰਦੀ ਹੈ ਨਾ, ਜਿਹੜੀ ਡੂੰਘਿਆਈ ਵਾਲੀ ਗੱਲ ਹੁੰਦੀ ਹੈ, ਆਮ ਲੋਕ ਗੱਲ ਸਮਝਦੇ ਨਹੀਂ। ਆਮ ਲੋਕ ਨਾ ਸਤਹੀ ਗੱਲ ਸਮਝਦੇ ਨੇ, ਸਰਫੇਸ ਨੌਲੇਜ ਹੁੰਦੀ ਆ। ਜਿਵੇਂ ਅੱਜ ਕੱਲ ਆਪਾਂ, ਮੈਂ ਕੋਰਲੇਟ ਕਰਨ ਦੀ ਕੋਸ਼ਿਸ਼ ਕਰਨਾ, ਅੱਜ ਕੱਲ ਜਿਵੇਂ ਰੀਲ ਮੈਂਟੈਲਿਟੀ ਚੱਲੀ ਹੋਈ ਆ ਬਈ ਅੱਧਾ ਕੁ ਮਿੰਟ ਗੱਲ ਸੁਣਨੀ ਆ, ਜੇ ਤਾਂ ਗੱਲ ਮੈਨੂੰ ਚੰਗੀ ਲੱਗੀ ਫਿਰ ਤਾਂ ਸੁਣਨੀ ਆ, ਨਹੀਂ ਸੁਣਨੀ ਨਹੀਂ। ਜਿਹੜੀਆਂ ਡੰਗਿਆਈ ਵਾਲੀਆਂ ਗੱਲਾਂ ਹੁੰਦੀਆਂ ਉਹ ਤੁਹਾਨੂੰ ਪੜ੍ਹਨੀਆਂ ਪੈਂਦੀਆਂ, ਵਿਚਾਰਨੀਆਂ ਪੈਂਦੀਆਂ, ਤੁਹਾਨੂੰ ਗਿਆਨ ਅਮਲ ਰਾਹੀਂ ਸਿੱਖਣਾ ਪੈਂਦਾ ਪ੍ਰੈਕਟਿਸ ਚੋਂ। ਸਾਧਾਂ ਸੰਤਾਂ ਤੋਂ ਗਿਆਨ ਨਹੀਂ ਮਿਲਦਾ ਗਾ, ਨਾ ਹੀ ਗਿਆਨ ਕਿਤਾਬਾਂ ਚ ਲਿਖਿਆ, ਕਿਤਾਬਾਂ ਚ ਡਾਇਰੈਕਸ਼ਨ ਮਿਲਦੀ ਆ। ਕਿਤਾਬਾਂ ਤੁਹਾਡੇ ਦਿਮਾਗ ਨੂੰ ਜਾਂ ਸਿਆਣੇ ਲੋਕ ਜਿਹੜੇ ਹੈਗੇ ਨੇ ਉਹ ਤੁਹਾਡੇ ਦਿਮਾਗ ਨੂੰ ਇੱਕ ਐਟਮੋਸਫੀਅਰ ਮੁਹੱਈਆ ਕਰਦੇ ਨੇ। ਚੰਗੀਆਂ ਗੱਲਾਂ ਤਾਂ ਆਪ ਹੀ ਸਿੱਖਣੀਆਂ ਪੈਂਦੀਆਂ, ਅਕਲ ਦੁਕਾਨਾਂ ਤੋਂ ਨਹੀਂ ਮਿਲਦੀ, ਨਾ ਬਦਾਮ ਖਾਣ ਨਾਲ ਮਿਲਦੀ ਆ ਸਿਆਣੇ ਕਹਿੰਦੇ ਨੇ, ਇਹ ਤਾਂ ਧੱਕੇ ਖਾਣੇ ਪੈਂਦੇ ਨੇ। ਬਹੁ ਗਿਣਤੀ ਲੋਕ ਨਾ ਡੰਗਿਆਈ ਚ ਜਾਣਾ ਹੀ ਨਹੀਂ ਚਾਹੁੰਦੇ, ਉਹ ਕੰਫਰਟੇਬਲ ਆਪਣਾ ਕੰਫਰਟ ਜ਼ੋਨ ਬਣਿਆ ਹੁੰਦਾ ਉਹਦੇ ਚ ਰਹਿਣਾ ਚਾਹੁੰਦੇ ਨੇ। ਜੇ ਸਰਕਾਰ ਨੇ ਕਹਿਤਾ ਵੀ ਐਮਰਜੈਂਸੀ ਭਾਈ ਇਕੱਠੇ ਨਹੀਂ ਹੋਣਾ, ਕਹਿੰਦਾ ਹਾਂ ਜੀ ਸਰਕਾਰ ਜੀ ਨੇ ਕਿਹਾ ਇਕੱਠੇ ਨਹੀਂ ਹੋਣਾ, ਬਸ ਠੀਕ ਆਪਾਂ ਨਹੀਂ ਇਕੱਠੇ ਹੁੰਦੇ। ਰਾਜ ਕਰ ਰਹੀ ਪਾਰਟੀ ਕੋਲ ਸਾਧਨ ਜ਼ਿਆਦਾ ਹੁੰਦੇ ਆ, ਜਿਹੜੀ ਪਾਰਟੀ ਕੋਲੇ ਸਾਧਨ ਜ਼ਿਆਦਾ ਹੈ ਉਹਨਾਂ ਨੇ ਵੋਟਾਂ ਦੇ ਵਿੱਚ ਕਹਿ ਦੇਣਾ ਆਏ ਆ ਜੀ ਆਏ, ਸਾਡੇ ਲੋਕਾਂ ਨੇ ਫਟਾਫਟ ਗਾ ਆਏ ਆ ਜੀ ਆਏ ਆ, ਬਸ ਆਪਾਂ ਪਾਰਟੀ ਦੇ ਡੱਬੇ ਵੋਟਾਂ ਨਾਲ ਭਰ ਦਿਓ। ਮੈਜੋਰਟੀ ਦਾ ਇਹੀ, ਡੈਮੋਕਰੇਸੀ ਦਾ ਇਹੀ ਕਸੂਰ ਹੁੰਦਾ ਵੀ ਉਹ ਮੈਜੋਰਟੀ ਹੈ ਜਿਹੜੀ ਕਿਉਂਕਿ ਵਲਨਰੇਬਲ ਹੁੰਦੀ ਹੈ, ਉਹ ਮਤਲਬ ਆਪਦੇ ਦਿਮਾਗ ਨਾਲ ਘੱਟ ਲੋਕ ਸੋਚਦੇ ਨੇ, ਇਸ ਕਰਕੇ ਲੋਕ ਆ ਜਿਹੜੇ ਪਿੱਛੇ ਲੱਗ ਜਾਂਦੇ ਨੇ। ਇਹੀ ਡੈਮੋਕਰੇਸੀ ਦਾ ਇੱਕੋ ਇੱਕ ਨੁਕਸਾ ਬਈ ਸਿਆਣੇ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਲੋਕਾਂ ਨੇ ਸਾਡੇ ਮਗਰ ਨਹੀਂ ਲੱਗਣਾ, ਨਾਲੇ ਅਸੀਂ ਕਿਹੜਾ ਕਿਸੇ ਬੈਨੀਫਿਟ ਲਈ ਲਾਉਣਾ, ਤੇ ਜਿਹੜੇ ਲੋਕ ਹੁੰਦੇ ਨੇ ਉਹ ਕਹਿੰਦੇ ਅਸੀਂ ਸਿਆਣਿਆਂ ਤੋਂ ਲੈਣਾ ਕੀ ਆ, ਅਸੀਂ ਆਪਦੇ ਵਰਗੇ ਹੀ ਜੋੜਨਾ ਹੈ ਨਾ। ਇਸ ਕਰਕੇ ਡੈਮੋਕਰੇਸੀ ਦੇ ਵਿੱਚ ਬਾਹਲੇ ਕਾਬਲ ਬੰਦੇ ਚੁਣੇ ਨਹੀਂ ਜਾਂਦੇ ਗੇ। ਕਿਸੇ ਨੂੰ ਗੱਲ ਭੈੜੀ ਲੱਗੀ ਹੋਵੇ ਤਾਂ ਮੈਂ ਕੁਛ ਨਹੀਂ ਕਰ ਸਕਦਾ ਜੀ, ਉਹ ਜਿਵੇਂ ਕਹਿੰਦੇ ਨੇ ਦੈਟ ਇਜ਼ ਵਟ ਇਟ ਇਜ਼, ਹੈਨਾ। ਇਸੇ ਕਰਕੇ ਮੋਦੀ ਸਾਹਿਬ ਨੂੰ ਚੁਣਿਆ ਹੋਇਆ, ਇਸੇ ਕਰਕੇ ਟਰੰਪ ਸਾਹਿਬ ਨੂੰ ਚੁਣਿਆ ਹੋਇਆ, ਇੱਥੇ ਬਾਰੇ ਮੈਂ ਕੁਛ ਕਹਿਣਾ ਨਹੀਂ ਹੁਣ, ਹੈਨਾ। ਤੇ ਜਿਹੜਾ ਕੁਛ ਹੈਗਾ ਸੋ ਹੈਗਾ, ਕਈ ਵਾਰੀ ਕਾਬਲ ਵੀ ਚੁਣੇ ਜਾਂਦੇ ਨੇ, ਨੋ ਡਾਊਟ, ਮੈਂ ਕਿਸੇ ਦੇ ਕਿੰਤੂ ਪਰੰਤੂ ਨਹੀਂ ਕਰ ਰਿਹਾ, ਪਰ ਆਮ ਕਰਕੇ ਵੇਖਿਆ ਗਿਆ ਬਈ ਚੋਣਾਂ ਦੇ ਵਿੱਚ ਵਧੀਆ ਬੰਦੇ ਪਹਿਲੀ ਗੱਲ ਤਾਂ ਅੱਗੇ ਹੀ ਨਹੀਂ ਆਉਂਦੇ, ਜੇ ਅੱਗੇ ਆ ਜਾਣ ਤਾਂ ਚੁਣੇ ਨਹੀਂ ਜਾਂਦੇ, ਕਿਉਂਕਿ ਉਹਨਾਂ ਕੋਲ ਇੰਨੇ ਪੈਸੇ ਧੇਲੇ ਸਾਧਨ ਨਹੀਂ ਹੁੰਦੇ ਗੇ, ਨਾ ਹੀ ਉਹ ਬ੍ਰੇਨ ਵਾਸ਼ਿੰਗ ਕਰ ਸਕਦੇ ਲੋਕਾਂ ਦੀ। ਇਸ ਕਰਕੇ ਉਹ ਕਿੱਤਾ ਛੱਡ ਜਾਂਦੇ ਨੇ, ਉਹ ਕਹਿੰਦੇ ਜੀ ਅਸੀਂ ਲੈਣਾ ਕੀ ਹੈ ਇਸ ਕੰਮ ਤੋਂ, ਹੈਨਾ। ਉਹ ਕਹਿੰਦੇ ਪੋਲੀਟਿਕਸ ਇਜ਼ ਦਾ ਡਰਟੀਐਸਟ ਬਿਜ਼ਨਸ, ਕੋਈ ਚੱਜ ਦਾ ਬਿਜ਼ਨਸ ਕਰੋ, ਹੈਨਾ। ਤੇ ਜਿਨ੍ਹਾਂ ਕੋਲ ਤਾਕਤ ਆ ਜਾਂਦੀ ਹੈ ਜੋ ਤਾਕਤ ਦੀ ਦੁਰਵਰਤੋਂ ਕਰਦੇ ਨੇ। ਮੇਰਾ ਖਿਆਲ ਇੱਕ ਕਾਲਰ ਨਾਲ ਨੇ ਸਾਡੇ, ਉਹਨਾਂ ਦੀ ਗੱਲਬਾਤ ਸੁਣ ਲੈਂਦੇ ਆਪਾਂ। ਹਾਂਜੀ ਸਤਿ ਸ੍ਰੀ ਅਕਾਲ
ਬਾਜੀ, ਸਤਿ ਸ੍ਰੀ ਅਕਾਲ,
ਠੀਕ ਠਾਕ ਹੋ ਜੀ, ਕਿਵੇਂ ਹੋ?
ਠੀਕ ਹੋ? ਵਧੀਆ, ਬਹੁਤ ਵਧੀਆ। ਮੁੱਦਾ ਇਹੀ ਕੁਛ ਕੁ ਦਿਨਾਂ ਦਾ ਜਿੱਦਾਂ ਦੁਖਦਾ ਸੀਗਾ, ਮੈਂ
ਅੱਛਾ ਪਹਿਲਾਂ ਡਿਸਕਸ ਹੋ ਗਿਆ ਇਹ ਆਪਣੇ ਚੈਨਲ ਤੇ ਕਿਤੇ?
ਨਹੀਂ ਆਪਣੇ ਚੈਨਲ ਤੇ ਨੀ, ਆਮ ਜਿਹੜੀ ਨਿਊਜ਼ ਦੇ ਵਿੱਚ।
ਹਾਂਜੀ ਹਾਂਜੀ, ਨਿਊਜ਼ ਚ ਆਇਆ ਵੀਰ ਜੀ। ਮੁੱਦੇ ਹੀ ਕਈ ਹੁੰਦੇ ਨੇ ਐਕਚੁਅਲੀ, ਮੁੱਦੇ ਇੰਨੇ ਖੜੇ ਹੁੰਦੇ, ਜੀ ਕਰਦਾ ਵੀ ਹਰ ਮੁੱਦੇ ਤੇ ਡਿਸਕਸ਼ਨ ਕਰੀਏ, ਫਿਰ ਰਹਿ ਜਾਂਦਾ ਕੋਈ ਨਾ ਕੋਈ। ਅੱਜ ਮੇਰੇ ਮਨ ਚ ਆ ਗਿਆ, ਮੈਂ ਕਿਹਾ ਮੈਂ ਕਰਾਂ ਇਹ ਗੱਲ, ਹੈਨਾ।
ਠੀਕ ਹੈ ਜਦ ਆ ਜਾਂਦੇ ਟਾਈਮ ਦੇ ਨਾਲ ਗੱਲ ਜਿੱਦਾਂ ਮਤਲਬ ਕਹਿੰਦੇ ਦੇ ਬਾਰੇ ਇਹਨਾਂ ਵਿਰਾਟ ਜੀ ਜਿਹੜੀ ਨਾ ਕੋਈ ਵੀ ਸੁਪਰੀਮ ਕੋਰਟ ਕਿਸੇ ਵੀ ਦੇਸ਼ ਦੀ ਉਹ ਇਸੇ ਕਰਕੇ ਬਣਾਈ ਜਾਂਦੀ ਹੈ ਵੀ ਜਿਹੜਾ ਕਾਨਸਟੀਟਿਊਸ਼ਨ ਜਾਂ ਕਾਨੂੰਨ ਹੈ ਕਿ ਉਹਦੀ ਦੁਰਵਰਤੋਂ ਤਾਂ ਨਹੀਂ ਹੋ ਰਹੀ।
ਹਾਂਜੀ
ਜਿਹੜਾ ਆਪਣੇ ਕੈਨੇਡਾ ਦਾ ਸਾਡੇ ਇੱਥੇ ਕਾਨਸਟੀਟਿਊਸ਼ਨ ਦੇ ਵਿੱਚ ਉਹਨੂੰ ਕਹਿੰਦੇ ਨਾਟ ਵਿਦ ਸਟੈਂਡਿੰਗ ਕਲਾਸ ਆਰਟੀਕਲ 33। ਹਾਂਜੀ
ਹਾਂਜੀ
ਇਹਦੇ ਮੁਤਾਬਕ ਜਿੰਨੇ ਵੀ ਸਾਡੇ ਕੋਲ ਹੱਕ ਆ ਇਸ ਕਾਨਸਟੀਟਿਊਸ਼ਨ ਮੁਤਾਬਕ ਉਹਨਾਂ ਨੂੰ ਕਦੇ ਵੀ ਬਿਲਕੁਲ ਨਿਲ ਕੀਤਾ ਜਾ ਸਕਦਾ। ਇਹ ਬਹੁਤ ਹੀ ਡੇਂਜਰਸ ਜਿਹੜਾ
ਨਾਟ ਵਿਦ ਸਟੈਂਡਿੰਗ ਕਲਾਸ
ਇਹ ਪਹਿਲੋ G20 ਨੇ ਵੀ ਇੱਥੇ ਜਿਸ ਵੇਲੇ ਹੋਈ ਸੀ ਟੋਰਾਂਟੋ ਤੋਂ ਡੈਮੋਸਟ੍ਰੇਸ਼ਨਾਂ ਦੇ ਉੱਤੇ ਵੀ ਇਹਨਾਂ ਨੇ ਬਹੁਤ ਸਖਤੀ ਵਰਤੀ ਸੀ ਉਸ ਵੇਲੇ। ਤੇ ਜਿਹੜਾ ਇਹ ਜਿਹੜਾ ਇਹਨਾਂ ਨੇ ਆਊਟਵਰਕ ਕੀਤਾ ਆ ਉਹਦੇ ਚਲੋ ਇਹਦੇ ਵਿੱਚ ਇਹ ਵੇਖਿਆ ਜਾਂਦਾ ਪ੍ਰਾਈਮ ਮਿਨਿਸਟਰ ਭਾਈ ਮੈਨੂੰ ਲੱਗਾ ਉਸ ਵੇਲੇ ਭਾਈ ਸਾਨੂੰ ਹੁਣ ਜਿਹੜਾ ਇੰਟਰਨਲ ਖਤਰਾ ਹੋ ਗਿਆ ਜਿਵੇਂ ਇੰਦਰਾ ਗਾਂਧੀ ਨੇ ਇੰਟਰਨਲ ਐਮਰਜੈਂਸੀ ਲਾਈ ਸੀ 1975 ਦੇ ਵਿੱਚ। ਹਾਂਜੀ
ਹਾਂਜੀ
ਸੇਮ ਇਹ ਚੀਜ਼ ਆ ਪਰ ਮਤਲਬ ਇਹਦਾ ਇਹਦੀ ਜਿਹੜੀ ਡਿਊਰੇਸ਼ਨ ਆ ਉਹ ਡਿਪੈਂਡ ਕਰਦੀ ਆ ਉਹ ਜਿਹੜੀ ਆ ਸੀਗੀ ਥੋੜੀ ਪਰ ਸੇਮ ਹੀ ਚੀਜ਼ ਸੀ। ਇਹਦੇ ਵਿੱਚ ਕੀ ਹੋਇਆ ਕਿ ਜਦੋਂ ਕੋਵਿਡ ਦੇ ਦੌਰਾਨ ਉਹ ਫੋਰਸ ਕਰਦੇ ਸੀ ਜਿਹੜੀ ਟਰੱਕ ਸੀ ਅਲਬਰਟਾ ਦੇ ਵਿੱਚ, ਹਾਂਜੀ ਉਹ ਅਲਬਰਟਾ ਤੋਂ ਮੋਸਟਲੀ ਉੱਥੋਂ ਦੇ ਲੋਕ ਟਰੱਕ ਲੈ ਕੇ ਆਏ ਸੀ ਇੱਥੇ ਤੱਕ ਔਰ ਗਵਰਨਮੈਂਟ ਨੇ ਉਹ ਜਿਹੜੇ ਬੰਦਿਆਂ ਨੇ ਕਿਸੇ ਨੇ ਉਹ ਜਿਹੜੀ ਕੋਈ ਸੰਸਥਾ ਸੀਗੀ ਜਿਹੜੇ ਉਹਨਾਂ ਨੂੰ ਕੋਈ ਡੋਨੇਸ਼ਨ ਵੀ ਦਿੰਦੇ ਸੀ ਉਹਨਾਂ ਦੇ ਅਕਾਊਂਟ ਵੀ ਫਰੀਜ਼ ਕਰ ਦਿੱਤੇ ਅਲਬਰਟਾ ਦੇ ਵਿੱਚ ਔਰ ਉਹ ਇੱਕ ਲੇਡੀ ਸੀ ਤੇ ਹੋਰ ਬੰਦਾ ਜਿਹੜਾ ਮੌਤ ਪਾ ਸੀ ਉਹਨਾਂ ਨੂੰ ਮਿਲਦਾ ਸਜ਼ਾ ਵੀ ਹੋਈ ਆ ਤੇ ਇਹਦਾ ਮਤਲਬ ਇਹ ਨੀ ਕਿ ਫਿਊਚਰ ਦੇ ਵਿੱਚ ਇਹਨਾਂ ਨੇ ਫੇਰ ਉਸ ਕਲਾਊਜ਼ ਨੂੰ ਯੂਜ਼ ਨਹੀਂ ਕਰਨਾ। ਉਹ ਤਾਂ ਪ੍ਰਾਈਮ ਮਿਨਿਸਟਰ ਕੋਲ ਇਹ ਮਤਲਬ ਕਾਨਸਟੀਟਿਊਸ਼ਨ ਰਾਈਟ ਆ ਉਹ ਮਤਲਬ ਆਪਣਾ ਉਸ ਵਕਤ ਦਾ ਜੱਜ ਆ ਕਿ ਮੈਂ ਇਸ ਵਿੱਚ ਖਤਰਾ ਵੱਧ ਜੇ ਉਹ ਨਾ ਕਰੇ ਮੰਨ ਲਓ ਔਰ ਖਤਰਾ ਵਾਕੇ ਵੱਧ ਸੀ ਤਾਂ ਉਹ ਅਰਾਜਕ ਜਿਹਨੂੰ
ਆਪਾਂ
ਉਹ ਵੀ ਆ ਸਕਦੀ। ਸੋ ਇਹ ਬੈਲੈਂਸ ਵੇਖ ਕੇ ਕਰਦਾ ਕਿ ਉਹਨਾਂ ਨੇ ਜਿਆਦਤੀ ਕੀਤੀ ਅਲਬਰਟਾ ਦੇ ਲੋਕਾਂ ਦੇ ਮੁਤਾਬਕ ਬਹੁਤ ਜ਼ਿਆਦਾ ਜਿਹੜੀ ਆ ਜਿਆਦਤੀ ਹੋਈ ਉਦੋਂ ਦਾ ਉਹਨਾਂ ਦੇ ਵਿੱਚ ਦਰਾਰ ਪੈ ਚੁੱਕੀ ਆ ਔਰ ਇਸ ਵਕਤ ਅਸੀਂ ਗੱਲਾਂ ਕਰ ਰਹੇ ਹਾਂ ਤੇ ਅਲਬਰਟਾ ਦੇ ਵਿੱਚ ਵੱਖ ਹੋਣ ਦੀ ਜਿਹੜੀ ਵੋਟ ਪੈ ਰਹੀ ਆ ਇਸ ਵੇਲੇ। ਹਾਂਜੀ ਬੜੇ ਜ਼ੋਰਾਂ ਸ਼ੋਰਾਂ ਨਾਲ ਵੋਟ ਪਈ ਆ ਜਿਹੜੀਆਂ ਲੰਬੀਆਂ ਲਾਈਨਾਂ ਉੱਥੇ ਲੱਗੀਆਂ ਅਲਬਰਟਾ ਦੇ ਲੋਕ ਜਿਹੜੇ ਆ ਹੁਣ ਇਹ ਡਿਪੈਂਡ ਕਰਦਾ ਵੀ ਕਿੰਨੀ ਕੁ ਪਰਸੈਂਟੇਜ ਤੱਕ ਜਿਵੇਂ ਕਿਊਬਕ ਨੇ 1995 ਦੇ ਵਿੱਚ ਵੀ ਇਹ ਆਪਣੀ ਸੈਪਰੇਸ਼ਨ ਤੇ ਵੋਟ ਪਾਇਆ ਸੀ ਅੱਧੇ ਪਰਸੈਂਟ ਤੋਂ ਹਾਰ ਗਿਆ ਸੀ ਉਸ ਵੇਲੇ ਵੈਸੇ ਤਾਂ ਅਮਰੀਕਾ ਨੇ ਬਿਲਕੁਲ ਕਿਊਬਕ ਵਾਲੇ ਲੋਕਾਂ ਨੂੰ ਦੱਸ ਦਿੱਤਾ ਸੀ ਕਿ ਜੇ ਤੁਸੀਂ ਵੱਖ ਹੋਣ ਦੀ ਗੱਲ ਕੀਤੀ ਨਾ ਤੇ ਆਪਣਾ ਵਿਚਾਰ ਲਿਓ। ਹਾਂਜੀ ਤੇ ਪਰ ਉਹ ਨਹੀਂ ਹੋ ਸਕੇ ਉਹਨਾਂ ਦੀ ਅੱਧਾ ਪਰਸੈਂਟ ਵੋਟ ਤੋਂ ਜਿਹੜੀ ਅਲਬਰਟਾ ਦੇ ਵਿੱਚ ਇਹ ਨੀ ਪਤਾ ਉਹਨੂੰ ਕਿੰਨੇ ਪਰਸੈਂਟ ਵੋਟ ਪੈਣੀ ਜਾਂ ਨਹੀਂ ਪੈਣੀ ਪਰ ਜਿਵੇਂ ਕਹਿੰਦੇ ਨਾ ਸ਼ੀਸ਼ੇ ਦੇ ਵਿੱਚ ਦਰਾੜ ਬੜੀ ਡੂੰਘੀ ਆ ਚੁੱਕੀ ਹੈ ਬਰਾੜ ਜੀ ਇਸ ਦੇਸ਼ ਵਿੱਚ ਇਹ ਉਸ ਤੋਂ ਸ਼ੁਰੂਆਤ ਹੁੰਦੀ ਆ ਜਿਹੜੀ ਆਪਣੀ ਜਿਹੜੀ ਆਟਵਾ ਟਰੱਕਰ ਦੀ ਜਿਹੜੀ ਸੀਗੀ ਉਹਦਾ ਜਿਹੜਾ ਕ੍ਰੈਕ ਡਾਊਨ ਕੀਤਾ ਗਿਆ ਸੀਗਾ। ਹਾਂਜੀ ਡੈਮੋਸਟ੍ਰੇਸ਼ਨ ਦਾ ਤੇ ਇਹਦਾ ਹੁਣ ਦੇਖੋ ਅੱਗੇ ਕੀ ਰਿਜ਼ਲਟ ਨਿਕਲਦਾ। ਅਸੀਂ ਈਸਟਰਨ ਕੈਨੇਡਾ ਦੇ ਵਿੱਚ ਰਹਿੰਦੇ ਹਾਂ ਵੈਸਟਰਨ ਕੈਨੇਡਾ ਦਾ ਤੇ ਈਸਟਰਨ ਕੈਨੇਡਾ ਦਾ ਇੰਨਾ ਫਰਕ ਹੈ ਜਿੰਨਾ ਆਪਣਾ ਸਾਊਥ ਇੰਡੀਆ ਦਾ ਬਿਲਕੁਲ ਹੀ ਵੱਖਰਾ ਕਲਚਰ ਹੈ ਤੇ ਬਾਕੀ ਜਿਹੜਾ ਆ ਆਪਣਾ ਚੱਲ ਰਹੀ ਹੈ ਟ੍ਰੇਡ ਦੇ ਬਾਰੇ ਵੀ ਉਹ ਫਿਰ ਹੁਣ ਸਾਰੀਆਂ ਗੱਲਾਂ ਇਕੱਠੀਆਂ ਹੋਈਆਂ ਨੇ ਜਦੋਂ ਦਰਾੜ ਪੈ ਗਈ ਉਹ ਵੱਧ ਜਾਣੀ ਹੁਣ ਉਹਨਾਂ ਨੇ ਪਹਿਲੋਂ ਜਿਹੜੀ ਆ ਇਸ ਗੱਲ ਤੇ ਵੋਟ ਪੈ ਰਹੀ ਹੈ ਵੀ ਕੀ ਅਸੀਂ ਜਿਹੜੀ ਅੱਗੇ ਸੈਪਰੇਸ਼ਨ ਤੇ ਉਹਦੀ ਕੁਆਲੀਫਿਕੇਸ਼ਨ ਪਹਿਲਾਂ ਵੋਟ ਹੁੰਦੀ ਨਾ ਉਹ ਵੋਟ ਪੈ ਰਹੀ ਹੈ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੇ ਬੜੇ ਹੈਵੀ ਮੈਜੋਰਟੀ ਦੇ ਨਾਲ ਜਿਹੜੀ ਆ ਇਹ ਜਿੱਤ ਜਾਣੀ ਉਹ ਤੋਂ ਬਾਅਦ ਫਿਰ ਅਸਲ ਵੋਟ ਪਏਗੀ ਉਹਦੇ ਵਿੱਚ ਫਿਰ ਦੇਖਿਆ ਜਾਂਦਾ ਵੀ ਕਿੰਨੇ ਪਰਸੈਂਟ ਵੋਟ ਆ ਤੇ ਮਤਲਬ ਇਹ ਕੰਮ ਜਿਹੜਾ ਆ ਫਿਊਚਰ ਵਾਸਤੇ ਇਹ ਅਨਸਟੇਬਲ ਜਿਹੜੀ ਗੱਲ ਆ ਸਟੇਬਲ ਵਾਲੀ ਗੱਲ ਨੀ ਹੈਗੀ ਕੈਨੇਡਾ ਦੇ ਵਿੱਚ ਜੇ ਕਹਿ ਦਈਏ ਜਿਵੇਂ ਰਾਜ ਜਿਹੜੇ ਆ
ਮਤਲਬ ਇਹਨੇ ਜੇ ਕਹਿਣਾ ਹੋਵੇ ਸੋਰੀ ਟੂ ਇੰਟਰਪਟ ਯੂ ਵੀ ਇਹ ਲਾਇਆ ਸੀਗਾ ਨੈਸ਼ਨਲ ਵੀ ਸਿਕਿਉਰਿਟੀ ਦਾ ਮਸਲਾ ਤੇ ਇਹਨੇ ਸੱਚੀ ਮੁੱਚੀ ਨੈਸ਼ਨਲ ਇਨਸਿਕਿਉਰਿਟੀ ਕ੍ਰੀਏਟ ਕਰਤੀ ਫਿਊਚਰ ਚ ਕਹਿਣ ਦਾ ਮਤਲਬ
ਐਬਸੋਲੂਟਲੀ ਉਹ ਇਸ ਤਰ੍ਹਾਂ ਕਿ ਜਦੋਂ ਕਿਊਬਕ ਦਾ ਮਸਲਾ ਚੱਲਿਆ ਸੀ ਉਹਦੇ ਤੋਂ ਬਾਅਦ ਉਹ ਸੁਪਰੀਮ ਕੋਰਟ ਦੇ ਵਿੱਚ ਕੇਸ ਗਿਆ। ਸੁਪਰੀਮ ਕੋਰਟ ਨੇ ਇਹ ਫੈਸਲਾ ਕੀਤਾ ਸੀ ਉਹਨੂੰ ਕਹਿੰਦੇ ਕਲੈਰਿਟੀ ਐਕਟ। ਕਲੈਰਿਟੀ ਐਕਟ ਦਾ ਮਤਲਬ ਕੀ ਆ ਵੀ ਅਸਲ ਦੇ ਵਿੱਚ ਜਿਹੜੀ ਸਾਡੀ ਯੂਨੀਅਨ ਆ ਕਨਫੈਡਰੇਸ਼ਨ ਆ ਕੈਨੇਡਾ ਦੀ ਇਹਦਾ ਸ਼ੀਸ਼ਾ ਸਾਫ ਕੀ ਆ ਇਹਦਾ ਸ਼ੀਸ਼ਾ ਇਹਦੀ ਕਲੈਰਿਟੀ ਕੀ ਆ ਉਹ ਸੁਪਰੀਮ ਕੋਰਟ ਨੇ ਸਾਫ ਕਹਿਤਾ ਅਗਰ ਉਹ ਕਿਸੇ ਪ੍ਰੋਵਿੰਸ ਜਿਹੜੇ ਆ ਇਹ ਕਨਫੈਡਰੇਸ਼ਨ ਦੇ ਵਿੱਚ ਅਸੀਂ ਉਹਨਾਂ ਨੂੰ ਪ੍ਰੋਵਿੰਸ ਕਹਿੰਦੇ ਹਾਂ ਉਹ ਬੇਸਿਕਲੀ ਇੱਕ ਕਿਸਮ ਦਾ ਇੱਕ ਦੇਸ਼ ਆ ਜਿਹੜਾ ਆਪਣੀ ਮਰਜ਼ੀ ਦੇ ਨਾਲ ਜਿਨ੍ਹਾਂ ਨੇ ਯੂਨੀਅਨ ਬਣਾਈ ਹੋਈ ਆ ਉਹ ਵੱਧ ਵੋਟ ਪਾ ਕੇ ਅਗਰ ਉਹਨਾਂ ਕੋਲ ਵੱਧ ਵੋਟ ਹੋ ਜਾਂਦੀ ਫਿਰ ਇਹ ਹੁੰਦੀ ਆ ਨੈਗੋਸੀਏਸ਼ਨ ਹੁੰਦੀ ਕਿਉਂਕਿ ਕਈ ਲੰਮੇ ਚੌੜੇ ਜਿਹੜੇ ਮਾਮਲੇ ਹੁੰਦੇ ਆ ਪਰ ਉਹ ਇਹ ਫਿਰ ਜਿਹੜਾ ਸੈਂਟਰਲ ਗਵਰਨਮੈਂਟ ਉਹਨਾਂ ਨੂੰ ਇਹ ਨੀ ਫੋਰਸ ਕਰ ਸਕਦੀ ਕਿ ਤੁਸੀਂ ਸਾਡੇ ਨਾਲ ਹੁਣ ਜਿਹੜਾ ਆ ਫੋਰਸੀਬਲੀ ਰਹੋ। ਹਾਂਜੀ ਉਹਨਾਂ ਕੋਲ ਕਾਨਸਟੀਟਿਊਸ਼ਨਲ ਰਾਈਟ ਹੈਗਾ ਤੇ ਉਹਦੇ ਨਾਲ ਫਿਰ ਨੈਗੋਸੀਏਸ਼ਨ ਕਰ ਸਕਦੀ ਆ ਔਰ ਇਹ ਜਿਹੜਾ ਮਸਲਾ ਹੈ ਬੜਾ ਖਤਰਨਾਕ ਮਸਲਾ ਆ ਇਸ ਕੰਟਰੀ ਦੀ ਜਿਹੜੀ ਯੂਨਿਟੀ ਵਾਸਤੇ। ਤੇ ਬਾਕੀ ਛੋਟੀ ਜਿਹੀ ਗੱਲ ਇਹ ਜਿਹੜੀ ਕੋਵਿਡ ਦੀ ਤੁਸੀਂ ਗੱਲ ਕਰਦੇ ਸੀ ਇਹ ਸਾਰਾ ਹੀ ਡੋਨਲਡ ਟਰੰਪ ਦਾ ਕਸੂਰ ਹੈ। ਲਓ ਮੈਂ ਦੱਸਦਾ ਇਹ ਇਹ ਕਿਸ ਤਰ੍ਹਾਂ ਉਹਦਾ ਕਸੂਰ ਸੀ? ਹਾਂਜੀ, ਇਹ ਜਦੋਂ ਨਾ ਪਹਿਲੋਂ ਡੋਨਲਡ ਟਰੰਪ ਪਹਿਲੀ ਵਾਰੀ ਪ੍ਰੈਜ਼ੀਡੈਂਟ ਸੀ ਤਾਂ ਇਹਨੇ ਚਾਈਨਾ ਦੇ ਨਾਲ ਟ੍ਰੇਡ ਵਾਰ ਇਹਨਾਂ ਦਾ ਚੱਲਦਾ ਸੀ। ਇਹ ਇੱਥੇ ਵੇਖਣ ਵਾਲੀ ਗੱਲ ਹੈ ਕਿ ਚਾਈਨਾ ਨੇ ਅਮਰੀਕਾ ਤੇ ਟ੍ਰੇਡ ਵਾਰ ਬਹੁਤ ਦੇਰ ਦਾ ਹੀ ਜਿਹੜਾ ਉਹਨਾਂ ਵੱਲੋਂ ਅਟੈਕ ਪਹਿਲੋਂ ਤੋਂ ਜਾਰੀ ਸੀਗਾ। ਹਾਂਜੀ, ਸੋ ਇਹ ਡੋਨਲਡ ਟਰੰਪ ਨੇ ਜਦੋਂ ਉਹਨੂੰ ਰਿਸਪਾਂਸ ਕੀਤਾ ਤੇ ਚਾਈਨੀ ਇਕਾਨਮੀ ਨੂੰ ਬੜਾ ਇਕਦਮ ਧੱਕਾ ਲੱਗਣਾ ਸ਼ੁਰੂ ਹੋ ਗਿਆ। ਉਹਨਾਂ ਨੇ ਫਿਰ ਇਹ ਕੰਮ ਕੀਤਾ ਭਈ ਜਿਹੜਾ ਆ ਇਹ ਕੋਵਿਡ ਵਰਗੀ ਕੋਈ ਨਾ ਕੋਈ ਜਿਹੜੀ ਮਹਾਮਾਰੀ ਆ ਉਹ ਮਹਾਮਾਰੀ ਕਰਨ ਤੋਂ ਪਹਿਲਾਂ ਜੇ ਮੈਂ ਥੋੜੇ ਮਹੀਨੇ ਵੇਖਾਂ ਜਿਹੜੀ ABC ਨਿਊਜ਼ ਰਾਪਰ ਅਮੈਰੀਕਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਰਾਪਰ ਸੀ, ਇਹਨਾਂ ਨੇ ਇੰਨਾ ਜ਼ਿਆਦਾ ਰੌਲਾ ਚੁੱਕਿਆ ਹੋਇਆ ਸੀਗਾ, CNN ਨੇ ਇੰਨਾ ਜ਼ਿਆਦਾ, UNO ਨੇ ਇੰਨਾ, ਸਾਰਿਆਂ ਨੂੰ ਚਾਈਨਾ ਨੇ ਥੈਲੇ ਭਰ ਭਰ ਕੇ ਨੋਟਾਂ ਦੇ ਦਿੱਤੇ ਬਿਹਾਇੰਡ ਦਾ ਸੀ। ਹਾਂਜੀ, ਤੇ ਅਸੀਂ ਥਾਂ ਥਾਂ ਇਹਨਾਂ ਨੇ ਚੰਗਾ ਫਿਕਸ ਕਰਕੇ ਬਹੁਤ ਰੱਜ ਕੇ ਪ੍ਰੋਪੋਗੰਡਾ ਕਰਾਇਆ ਗਿਆ ਤੇ ਕੋਵਿਡ ਛੱਡ ਕੇ ਜਿਹੜਾ ਕਿ ਇੱਕ ਵਾਇਰਸ ਹੁੰਦਾ ਜਿਵੇਂ ਫਲੂ ਵਾਇਰਸ ਨਾਲ ਥੋੜਾ ਜਿਹਾ, ਮੰਨ ਲਓ ਮੈਨੂੰ ਤਾਂ ਫਲੂ ਵਾਇਰਸ ਨਹੀਂ ਲੱਗਦਾ, ਪਹਿਲਾਂ ਸਾਰਸ 1 ਸੀਗਾ, ਉਹਦੇ ਨਾਲ ਕੀ ਹੋਇਆ ਇਹ ਸਾਰਸ 2 ਸੀਗਾ, ਪਰ ਉਹਦਾ ਜਿਹੜਾ ਪ੍ਰੋਪੋਗੰਡਾ ਇੰਨਾ ਜ਼ਿਆਦਾ ਕੀਤਾ ਗਿਆ, ਇੰਨਾ ਦਹਿਲ ਦਾ ਜਿਹੜਾ ਮਾਹੌਲ ਪੈਦਾ ਕੀਤਾ ਗਿਆ, ਉਹ ਸਿਰਫ ਉਹਦਾ ਇੱਕੋ ਹੀ ਏਜੰਡਾ ਸੀ ਕਿ ਜਿਹੜੀ ਵੈਸਟਰਨ ਇਕਾਨਮੀ ਆ ਖਾਸ ਕਰਕੇ ਅਮਰੀਕਾ ਦੀ ਜਾਂ ਜਿਹੜੀ ਯੂਰਪੀਅਨ ਯੂਨੀਅਨ ਇਹਨਾਂ ਦੀ ਇਕਾਨਮੀ ਨੂੰ ਚੰਗਾ ਧੱਕਾ ਲੱਗੇ ਕਿਉਂਕਿ ਅਸੀਂ ਤਾਂ ਹੁਣ ਥੱਲੇ ਜਾ ਹੀ ਰਹੇ ਹਾਂ ਔਰ ਅਸੀਂ ਇਹਨਾਂ ਨੂੰ ਦੂਰ ਡਿੱਗਣਾ ਹੀ ਡਿੱਗਣਾ। ਹਾਂਜੀ, ਇੱਥੋਂ ਸ਼ੁਰੂਆਤ ਹੁੰਦੀ। ਮੈਂ ਉਸ ਵੇਲੇ ਤੋਂ ਜਿਸ ਵੇਲੇ ਡੋਨਲਡ ਟਰੰਪ ਕਹਿੰਦਾ ਸੀ ਨਾ ਇਹ ਚਾਈਨੀਜ਼ ਵਾਇਰਸ ਆ ਫੇਕ ਵਾਇਰਸ, ਉਸ ਦਿਨ ਤੋਂ ਮੇਰਾ ਜਿਹੜਾ ਨਾ ਨਜ਼ਰੀਆ ਡੋਨਲਡ ਟਰੰਪ ਦੇ ਖਿਲਾਫ ਉਸ ਵੇਲੇ ਚੇਂਜ ਹੋਣਾ ਸ਼ੁਰੂ ਹੋ ਗਿਆ ਤੇ ਘੱਟ ਤੋਂ ਘੱਟ ਇਸ ਦੁਨੀਆਂ ਵਿੱਚ ਐਸਾ ਜਿਹਾ ਬੰਦਾ ਜਿਹਨੇ ਸੱਚ ਵੇਖਿਆ ਉਹ ਕਹਿ ਰਿਹਾ ਜ਼ੁਰਤ ਦੇ ਨਾਲ ਇਹ ਚਾਈਨੀਜ਼ ਵਾਇਰਸ ਆ ਇਹ ਔਰ ਇਹਨਾਂ ਦਾ ਟਾਰਗੇਟ ਜਿਹੜਾ ਸਾਡੀ ਇਕਾਨਮੀ ਆ। ਹਾਂਜੀ, ਸੋ ਉਸ ਤੋਂ ਬਾਅਦ ਜਿਹੜਾ ਆ ਪ੍ਰਾਪੋਗੰਡਾ ਚੱਲਦਾ ਰਹਿੰਦਾ, ਪਰ ਇੱਕ ਵਾਰੀ ਤਾਂ ਉਹਨੇ ਉਹਨਾਂ ਦੇ ਜਿਹੜੀ ਪ੍ਰਾਪੋਗੰਡੇ ਨੇ ਦੁਨੀਆ ਬਰਾੜ ਜੀ ਜਿਹੜਾ ਆਪਣਾ ਨਾ ਆਪਣਾ ਸਿੱਖਾਂ ਦਾ ਤੇ ਅੰਗਰੇਜ਼ਾਂ ਦਾ ਯੁੱਧ ਹੋਇਆ ਇਹਨੂੰ ਐਂਗਲੋ ਸਿੱਖ ਵਾਰ ਕਹਿੰਦੇ ਆ, ਪਹਿਲੇ ਦੇ ਵਿੱਚ ਜਿਹੜੇ ਅੰਗਰੇਜ਼ ਹਾਰ ਕੇ ਭੱਜ ਜਾਂਦੇ ਸਿੱਖਾਂ ਨੂੰ, ਦੂਜੇ ਵਾਰੀ ਉਹਨਾਂ ਨੂੰ ਪਤਾ ਵੀ ਸਿੱਖਾਂ ਦੇ ਖਿਲਾਫ਼ ਅਸੀਂ ਰਾਜ ਨਹੀਂ ਜਿੱਤ ਸਕਦੇ, ਫਿਰ ਉਹਨਾਂ ਨੇ ਨੋਟਾਂ ਦੇ ਤੇ ਉਹ ਜਿਹੜੇ ਉਸ ਵੇਲੇ ਚਾਂਦੀ ਦੇ ਰੁਪਈਆਂ ਦੇ ਥੈਲੇ ਭਰ ਭਰ ਫਿਰ ਵਰਤਾਏ ਹੇਠੋਂ ਉੱਤੋਂ ਤੱਕ ਤਾਂ ਉਹ ਪੰਜਾਬ ਦੇ ਵਿੱਚ ਵੜੇ, ਔਰ ਇਹੋ ਹੀ ਕੰਮ ਜਿਹੜਾ ਚਾਈਨਾ ਆ ਜਿਸ ਵੇਲੇ ਉਹ ਅੰਪਾਇਰ ਉੱਠਦਾ ਆ ਉਹ ਵੇਖਦਾ ਵੀ ਦੂਜਿਆਂ ਨੂੰ ਅਸੀਂ ਕਿਸ ਤਰੀਕੇ ਨਾਲ ਡਾਊਨ ਕਰਨਾ। ਬ੍ਰਿਟਿਸ਼ ਅੰਪਾਇਰ ਵੀ ਇੱਦਾਂ ਕਰਦਾ ਸੀ, ਉਹ ਕਿਤੋਂ ਨੀ ਉਹ ਜੰਗ ਜਿੱਤ ਸਕੇ, ਇਹ ਸਭ ਬਕਵਾਸ ਹੈ। ਉਹ ਪੈਸੇ ਦੇ ਨਾਲ ਪਹਿਲਾਂ ਟੋਹ ਲੈਂਦੇ ਸੀ ਫਿਰ ਬਾਅਦ ਵਿੱਚ ਉਹ ਪੈਸਾ ਵਰਤਾਉਂਦੇ ਸੀਗੇ ਤੇ ਪੈਸੇ ਦੇ ਨਾਲ ਉਹ ਆਪਣਾ ਜਿਹੜਾ ਪੈਰ ਉੱਥੇ ਜਮਾਉਂਦੇ ਸੀ। ਇਹ ਕੰਮ ਇਸ ਵੇਲੇ ਚਾਈਨਾ ਕਰ ਰਿਹਾ ਆ, ਔਰ ਸ਼ੋਰਟ ਦੇ ਵਿੱਚ ਮੈਂ ਇੰਨਾ ਕੀ ਕਹਿਣਾ, ਉੱਥੇ ਡਾਵੋਸ ਦੇ ਵਿੱਚ ਸਵਿਟਜ਼ਰਲੈਂਡ ਦੇ ਵਿੱਚ ਹੁਣ ਇਹਨਾਂ ਦੀ ਸਾਰੇ ਜਿੰਨੇ ਚੋਰ ਚੱਕਾ ਚੌਧਰੀ ਤੇ ਗੁੰਡੀ ਰੰਗ ਪ੍ਰਧਾਨ ਇਹ ਸਾਰਿਆਂ ਦੀ ਮੀਟਿੰਗ ਹੋ ਰਹੀ ਹੈ ਉੱਥੇ ਇਸ ਵੇਲੇ। ਹਾਂਜੀ, 5ਵੀਂ ਆ ਮੈਨੂੰ ਲੱਗਦਾ ਇਹ, ਜਿਹੜੇ ਤੁਸੀਂ ਕਾਰਪੋਰੇਸ਼ਨਾਂ ਦੀਆਂ ਗੱਲਾਂ ਕਰਦੇ ਹੋ ਕਿਸ ਤਰ੍ਹਾਂ ਇਹ ਸਾਰੇ ਚੋਰ ਚੱਕੇ ਉੱਥੇ ਇਕੱਠੇ ਹੋਏ, ਇਹਨਾਂ ਨੇ ਇਹ ਦੇਖਣਾ ਵੀ ਕਿਹੜਾ ਮੁਲਕ ਕਿੱਧਰ ਨੂੰ ਜਾ ਰਿਹਾ, ਉੱਥੇ ਇਨਵੈਸਟਮੈਂਟ ਅਸੀਂ ਕਿੱਦਾਂ ਲਿਜਾਣੀ ਆ। ਇਹਨਾਂ ਨੂੰ ਕਈ ਸਾਲ ਤੱਕ ਇਹਨਾਂ ਨੇ ਚਾਈਨਾ ਨੂੰ ਜਿਹੜਾ ਸੁਪਰ ਹੀਰੋ ਬਣਾ ਰੱਖਿਆ ਉੱਥੇ ਪੈਸੇ ਲਾਉਂਦੇ ਰਹੇ, ਇਹ ਕਮਾਉਂਦੇ ਰਹੇ ਜਿਹੜੇ ਗਲੋਬਲਿਸਟ ਐਲੀਟ ਹੈ ਇਹਦੇ ਪਿੱਛੇ, ਤੇ ਇੱਧਰ ਦੀਆਂ ਇਕਾਨਮੀਆਂ ਨੂੰ ਡਾਊਨ ਕਰਦੇ ਰਹੇ। ਹੁਣ ਇੱਕ ਪਾਸੇ ਸਾਰੀ ਦੁਨੀਆ ਤੇ ਇੱਕ ਪਾਸੇ ਉਹ WEF ਸਾਰੇ ਜਿੰਨੇ ਵੀ ਚੋਰ ਚੱਕੇ ਇਕੱਠੇ ਹੋਏ ਆ, ਇੱਕ ਪਾਸੇ ਡੋਨਲਡ ਟਰੰਪ ਇਕੱਲਾ। ਹੁਣ ਇਹ ਵੇਖਣਾ ਵੀ ਮੁਕਾਬਲਾ ਜਿਹੜਾ ਕੁੰਡੀਆਂ ਦੇ ਸਿੰਘ ਕਿਵੇਂ ਫਸਦੇ ਤੇ ਫਿਰ ਗੱਲ ਕਰਾਂਗੇ। ਬਰਾੜ ਜੀ, ਥੈਂਕ ਯੂ ਤੁਹਾਡੀ
ਮਿਹਰਬਾਨੀ ਜੀ, ਮਿਹਰਬਾਨੀ, ਤੁਸੀਂ ਆਪਣੇ ਵਿਚਾਰ ਦਿੱਤੇ ਨੇ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਹਾਂਜੀ, ਤੁਸੀਂ ਡ੍ਰੌਪ ਕਰਕੇ ਲਾਈਨ। ਹਾਂਜੀ ਵੀਰ ਜੀ, ਤੁਸੀਂ ਆਨ ਦਾ ਏਅਰ ਹੋ, ਆਏ ਨਾ ਕਰਿਆ ਕਰੋ ਬਈ, ਹੁਣ ਤੁਸੀਂ ਨਾਲੇ ਫੋਨ ਹੋਲਡ ਕਰ ਲੈਂਦੇ ਹੋ, ਹੈਨਾ। ਹਾਂਜੀ, ਆਨ ਦਾ ਏਅਰ ਹੋ ਤੁਸੀਂ, ਲਓ ਫਿਰ ਆਪਾਂ ਐਂ ਕਰਦੇ ਹਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-647-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ। ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਜ਼ ਵਾਲੇ ਸਪਾਂਸਰ ਕਰਦੇ ਨੇ ਜੀ, ਅਮਨਦੀਪ ਕਪਿਲਾ ਜੀ। ਨੰਬਰ 905-456-2020 ਹੈ, 9054562020 ਨੰਬਰ ਹੈ। ਰੀਅਲ ਸਟੇਟ ਦੀ ਕਲੋਜ਼ਿੰਗ ਕਰਾਉਣੀ ਹੈ, ਮਾਹਰ ਲਾਇਰ ਕੋਲ ਜਾਓ ਜੀ ਤੁਸੀਂ, ਤੇ ਮਾਹਰਾਂ ਦੇ ਵਿੱਚੋਂ ਮਾਹਰ ਨੇ ਲਾਇਰ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਤੇ ਤੁਸੀਂ ਇੱਕ ਵਾਰੀ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਲਿਓ। ਕਈ ਵਾਰੀ ਆਪਾਂ ਸੋਚ ਲੈਣਾ ਚਲੋ ਜੀ ਕਲੋਜ਼ਿੰਗ ਹੀ ਆ, ਜਿਹੜੇ ਮਰਜ਼ੀ ਲਾਇਰ ਤੋਂ ਕਰਾ ਲਓ। ਕਈ ਵਾਰ ਤਾਂ ਲੋਕ ਸਾਡੇ ਕਹਿ ਦਿੰਦੇ ਨੇ ਉਹ ਜੀ ਜਿਹੜਾ $100 ਘੱਟ ਲੈ ਲਓ ਆਪਾਂ ਉਹ ਤੋਂ ਕਲੋਜ਼ਿੰਗ ਕਰਾ ਦਾਂਗੇ। ਫੀਸ ਪੁੱਛਦੇ ਫਿਰਦੇ ਨੇ ਲਾਇਰਸ ਦੀ, ਇਹਨਾਂ ਦੀ ਫੀਸ ਸਾਰਿਆਂ ਦੀ ਇੱਕੋ ਹੀ ਹੁੰਦੀ ਹੈ ਜੀ। ਫਰਕ ਇੰਨਾ ਕੁ ਹੁੰਦਾ, ਕਈ ਵਾਰੀ ਲਾਇਰ ਆਪਣੀ ਫੀਸ ਕੱਲੀ ਦੱਸ ਦਿੰਦੇ ਆ ਵੀ ਸਾਡੀ ਸੈਲਿੰਗ ਸਾਈਡ ਤੋਂ $1200 ਜਾਂ $1500 ਆ, ਬਾਇਰ ਸਾਈਡ ਤੋਂ ਇੰਨੀ ਆ। ਕਈ ਵਾਰੀ ਉਹ ਦੂਜੇ ਖਰਚੇ ਹੁੰਦੇ ਨੇ, ਜਿਵੇਂ ਬਾਇਰ ਸਾਈਡ ਤੋਂ ਟਾਈਟਲ ਇੰਸ਼ੋਰੈਂਸ ਹੋਈ, ਜਾਂ ਸੈਲਿੰਗ ਸਾਈਡ ਤੋਂ ਮੋਰਗੇਜ ਡਿਸਚਾਰਜ, ਗਵਰਨਮੈਂਟ ਦੇ ਖਰਚੇ ਹੁੰਦੇ ਨੇ ਕਈ, ਹੈਨਾ। ਤੇ ਕਈ ਵਾਰੀ ਜਿਹਨੇ ਘੱਟ ਦੱਸਣੀ ਹੁੰਦੀ ਆ ਫਿਰ ਆਪਦੀ ਕੱਲੀ ਫੀਸ ਦੱਸ ਦਿੰਦਾ, ਦੂਜੇ ਖਰਚੇ ਨਹੀਂ ਦੱਸਦਾ, ਹੈਨਾ, ਦੂਜੇ ਟੋਟਲ ਖਰਚੇ ਦੱਸ ਦਿੰਦੇ ਨੇ। ਇਸ ਕਰਕੇ ਉਦੋਂ $150 ਬਚਾਉਣ ਦੀ ਲੋੜ ਨਹੀਂ ਜੀ। ਮਾਹਰ ਜਿਹੜਾ ਲਾਇਰ ਹੈ ਨਾ ਉਹਦੇ ਕੋਲ ਜਾਓ ਬਸ ਤੁਸੀਂ। ਕਈ ਵਾਰੀ $150 ਵੱਧ ਵੀ ਲੱਗ ਜੇ, ਇੱਕ ਦੋ ਵਾਰ ਤਾਂ ਸਾਰੀ ਲਾਈਫ ਦੇ ਵਿੱਚ ਕਲੋਜ਼ਿੰਗ ਕਰਾਉਣੀ ਹੈ। ਕਈ ਵਾਰੀ ਲਾਇਰ ਜੇ ਠੀਕ ਸਟੈਂਡ ਨਾ ਹੋਵੇ ਤੁਸੀਂ ਪ੍ਰਾਪਰਟੀ ਲੂਜ਼ ਕਰ ਦਿੰਦੇ ਹੋ। ਮੈਂ ਬੜਾ ਠੋਕ ਵਜਾ ਕੇ ਗੱਲ ਕਹਿੰਦਾ ਹੁੰਦਾ ਜੀ, ਕਈਆਂ ਨੇ ਜਿਨ੍ਹਾਂ ਨੇ ਮਾੜੇ ਲਾਇਰ ਹਾਇਰ ਕਰ ਲਏ ਨਾ, ਕਈ ਵਾਰੀ ਪ੍ਰਾਪਰਟੀਜ਼ ਲੂਜ਼ ਕਰ ਜਾਂਦੇ ਨੇ ਆਪਣੀਆਂ। ਮੈਂ ਮਾੜੇ ਲਾਇਰ ਤਾਂ ਮੈਂ ਸੌਰੀ ਵਰਡ ਨਹੀਂ ਕਹਿਣਾ ਚਾਹੀਦਾ ਮੈਨੂੰ, ਪਰ ਐਕਸਪੀਰੀਅੰਸ ਨਹੀਂ ਹੁੰਦਾ ਉਹਨਾਂ ਨੂੰ। ਉਹ ਜਿਹੜੀਆਂ ਉਹਨਾਂ ਨੇ ਪ੍ਰੋਬਲਮਸ ਪਹਿਲਾਂ ਹੱਲ ਕਰਨੀਆਂ ਹੁੰਦੀਆਂ, ਕਲੋਜ਼ਿੰਗ ਵਾਲੇ ਦਿਨ ਉਹ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਤੇ ਕਰਨ ਕਿ ਉਹਨਾਂ ਕੋਲ ਕੰਮ ਹੀ ਬਾਹਲਾ ਹੁੰਦਾ। ਵਿੱਚ ਡਿਵੋਰਸ ਦੇ ਕੇਸ ਚੱਲੀ ਜਾਂਦੇ, ਹਸਬੈਂਡ ਵਾਈਫ ਲੜੀ ਜਾਂਦੇ, ਵਿੱਚ ਕ੍ਰਿਮੀਨਲ ਦੇ ਕੇਸ ਚੱਲੀ ਜਾਂਦੇ ਆ, ਹੈਨਾ, ਵਿੱਚ ਹੋਰ ਲਿਟੀਗੇਸ਼ਨ ਚੱਲੀ ਜਾਂਦੀ ਆ, ਵਿੱਚੋਂ ਕਿਤੇ ਨਾ ਕਹਿੰਦੇ ਚਲੋ ਆਪਾਂ ਕਲੋਜ਼ਿੰਗ ਦਾ ਕੰਮ ਵੀ ਕਰ ਲੈਂਦੇ ਆ। ਇਹ ਸਾਰੇ ਤਰ੍ਹਾਂ ਦੇ ਕੰਮ ਜੇ ਇੱਕੋ ਲਾਅ ਆਫਿਸ ਹੁੰਦੇ ਹੁਣ ਤਾਂ ਲਾਜ਼ਮੀ ਤੌਰ ਦੇ ਉੱਤੇ ਫਿਰ ਧਿਆਨ ਘੱਟ ਜਾਂਦਾ। ਪਰ ਜਿਹੜਾ ਸਿਰਫ ਰੀਅਲ ਸਟੇਟ ਦਾ ਕੰਮ ਕਰਦਾ ਉਹ ਪਹਿਲਾਂ ਹੀ ਸਾਰੀਆਂ ਪ੍ਰੋਬਲਮ ਜੋ ਆਉਣੀਆਂ ਹੁੰਦੀਆਂ ਪਹਿਲਾਂ ਹੀ ਹੱਲ ਕਰ ਲੈਂਦੇ ਨੇ। ਇਸ ਕਰਕੇ ਮਾਹਰ ਲਾਇਰ ਕੋਲ ਜਾਇਆ ਕਰੋ ਜੀ। ਰੀਅਲ ਸਟੇਟ ਦਾ ਕੰਮ ਕਰਾਉਣਾ, ਰੀਅਲ ਸਟੇਟ ਲਾਇਰ ਕੋਲ ਜਾਓ। ਕੋਈ ਤੁਹਾਡਾ ਕ੍ਰਿਮੀਨਲ ਦਾ ਕੇਸ ਆ, ਕ੍ਰਿਮੀਨਲ ਲਾਇਰ ਕੋਲ ਜਾਓ, ਹੈਨਾ। ਕੋਈ ਤੁਹਾਡਾ ਕੰਪਨੀ ਦਾ ਮਤਲਬ ਕਾਰਪੋਰੇਟ ਲਾਅ ਦਾ ਕੋਈ ਮਸਲਾ, ਕਾਰਪੋਰੇਟ ਲਾਇਰ ਦਾ ਜਿਹੜਾ ਮਾਹਰ ਆ ਉਹਦੇ ਕੋਲ ਜਾਓ, ਹੈਨਾ। ਇਸ ਕਰਕੇ ਮਤਲਬ ਮਾਹਰ ਬੰਦੇ ਕੋਲ ਜਾਇਆ ਕਰੋ। ਡਾਕਟਰਾਂ ਦਾ ਵੀ ਐਂ ਹੁੰਦਾ ਨਾ ਬਈ, ਫੈਮਿਲੀ ਫਿਜ਼ੀਸ਼ੀਅਨ ਆਪਾਂ ਨੂੰ ਕਹਿ ਦਿੰਦਾ ਵੀ ਭਾਈ ਹੁਣ ਤੈਨੂੰ ਆਹ ਪ੍ਰੋਬਲਮ ਆ, ਹੁਣ ਤੈਨੂੰ ਹੱਡੀਆਂ ਵਾਲੇ ਡਾਕਟਰ ਕੋਲ ਜਾਣਾ ਚਾਹੀਦਾ, ਹੈਨਾ, ਹੁਣ ਤੈਨੂੰ ਸਾਈਕੈਟ੍ਰਿਸਟ ਕੋਲ ਜਾਣਾ ਚਾਹੀਦਾ, ਹੁਣ ਤੈਨੂੰ ਫਿਰ ਜਿਹੜਾ ਸਪੈਸ਼ਲਿਸਟ ਆ, ਗੈਸਟ੍ਰੋਇੰਟਰੋਲੋਜਿਸਟ ਆ, ਪੇਟ ਦੀ ਕੋਈ ਸਮੱਸਿਆ ਉਹਦੇ ਕੋਲ ਜਾਣਾ ਚਾਹੀਦਾ, ਹੈਨਾ। ਇਹ ਅੱਡ ਅੱਡ ਜਿਹੜੇ ਸਪੈਸ਼ਲਿਸਟ ਹੁੰਦੇ ਨੇ ਅੱਡ ਅੱਡ ਕੰਮਾਂ ਦੇ, ਉਹਨਾਂ ਕੋਲ ਜਾਈਏ ਤੇ ਫਿਰ ਆਪਣੀ ਪ੍ਰੋਬਲਮ ਆ ਜਿਹੜੀ ਘੱਟ ਜਾਂਦੀ ਆ। ਤੇ ਇੱਕ ਸਾਡੇ ਅੱਛਾ ਚਲੋ ਨੰਬਰ ਦੱਸ ਦੇਣਾ ਤੁਹਾਨੂੰ ਅਮਨਦੀਪ ਕਪਲਾ ਦਾ, 905-456-2020। ਤੇ ਇੱਕ ਸਾਡੇ ਸਪਾਂਸਰ ਨੇ ਜੀ ਮਨਮਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, ਇਹਨਾਂ ਦਾ ਨੰਬਰ 647-646-3000 ਆ। ਇਮੀਗ੍ਰੇਸ਼ਨ ਦੀ ਕੋਈ ਵੀ ਸਮੱਸਿਆ, ਕੋਈ ਵਰਕ ਪਰਮਿਟ ਦੀ ਪ੍ਰੋਬਲਮ ਆ ਰਹੀ ਆ, ਤੇ 647-646-3000। ਕੋਈ ਰਿਸ਼ਤੇਦਾਰ ਦੋਸਤ ਮਿੱਤਰ ਲੀਗਲ ਤਰੀਕੇ ਨਾਲ ਇੱਥੇ ਪਹੁੰਚਣਾ ਚਾਹੁੰਦਾ ਤੇ ਫਿਰ ਵੀ ਤੁਸੀਂ ਇਹਨਾਂ ਦਾ ਨੰਬਰ ਰੈਫਰ ਕਰ ਦਿਓ, 647-646-3000, 6476463000। ਤੇ ਸਰਦੀਆਂ ਦਾ ਮੌਕਾ, ਹੁਣ ਪਲੈਨਿੰਗ ਬਣਾ ਰਹੇ ਹੋਣੇ ਆ ਤੁਸੀਂ ਇੰਡੀਆ ਜਾਣ ਦੀ, ਟੋਰਾਂਟੋ ਟੂ ਡੈਲੀ ਵਨ ਵੇ ਸਪੈਸ਼ਲ ਫੇਅਰ ਕਟਾਰੀਆ ਟੂਰਸ ਐਂਡ ਟਰੈਵਲ ਨੇ ਲਾਇਆ ਜੀ ਸਿਰਫ $935 ਦੇ। ਅੰਮ੍ਰਿਤਸਰ ਜਾਣਾ ਫਿਰ ਟੋਰਾਂਟੋ ਤੋਂ ਅੰਮ੍ਰਿਤਸਰ ਵੇ $1035। ਰੈਗੂਲਰ ਫਲਾਈਟ ਆ ਜਿਹੜੀ ਰਿਟਰਨ ਫੇਅਰਸ ਨੇ, ਟੋਰਾਂਟੋ ਟੂ ਅੰਮ੍ਰਿਤਸਰ $1899, ਟੋਰਾਂਟੋ ਟੂ ਡੈਲੀ $1685। ਵਕੇਸ਼ਨ ਤੇ ਜਾਣਾ, ਕਿਊਬਾ ਨੂੰ ਜਾਣਾ $775, ਮੈਕਸੀਕੋ ਨੂੰ ਜਾਣਾ $1150, ਡੋਮੀਨੀਅਨ ਰਿਪਬਲਿਕ ਜਾਣਾ $1199। ਸਾਰੀ ਜਾਣਕਾਰੀ ਲਈ ਕਟਾਰੀਆ ਟੂਰਸ ਐਂਡ ਟਰੈਵਲ ਨੰਬਰ 905-678-1200, 9056781200 ਇਹਨਾਂ ਦਾ ਨੰਬਰ ਹੈਗਾ। ਗੱਲਬਾਤ ਚੱਲ ਰਹੀ ਸੀ ਜੀ ਬਈ ਕਿਤੇ ਕਿਤੇ ਸਰਕਾਰਾਂ ਜਿਹੜੀਆਂ ਆਪਣੀ ਜਿਹੜੀ ਪਾਵਰ ਆ ਉਹਦਾ ਨਾ ਠੀਕ ਆ ਉਸ ਵੇਲੇ ਸਰਕਾਰਾਂ ਨੂੰ ਇਹ ਵੀ ਆਪਾਂ ਇਹ ਵੀ ਪੱਖ ਆਪਾਂ ਧਿਆਨ ਚ ਰੱਖਦੇ ਹਾਂ ਬਈ ਉਸ ਵੇਲੇ ਸਰਕਾਰਾਂ ਨੂੰ ਲੱਗ ਸਕਦਾ ਵੀ ਸ਼ਾਇਦ ਸੱਚੀ ਕੋਈ ਪ੍ਰੋਬਲਮ ਆ ਗਈ ਆ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੋ ਜਾਏ ਕਈ ਵਾਰੀ ਡਿਸੀਜਨ ਹੋ ਜਾਂਦੇ ਇਹੋ ਜਿਹੇ ਪਰ ਕੋਰਟਸ ਆ ਜਿਹੜੀਆਂ ਚੈੱਕ ਰੱਖਦੀਆਂ ਨੇ ਇਸ ਕਰਕੇ ਕੋਰਟਸ ਦੀ ਭੂਮਿਕਾ ਜਿਹੜੀ ਕੋਰਟਸ ਦਾ ਰੋਲ ਬਹੁਤ ਵੱਡਾ ਜੀ ਇਹ ਠੀਕ ਆ ਆਪਾਂ ਸੋਹਣੇ ਦੇਸ਼ ਚ ਬੈਠੇ ਹਾਂ ਨਹੀਂ ਤਾਂ ਜੇ ਉਹੋ ਜਿਹੇ ਦੇਸ਼ ਹੋਈ ਹੈ ਜਿੱਥੋਂ ਆਏ ਹਾਂ ਆਪਾਂ ਉੱਥੇ ਕੋਰਟਸ ਦਾ ਹਾਲ ਵੀ ਇਹੋ ਜਿਹਾ ਉਹ ਕੋਰਟਸ ਵੀ ਪੈਸਾ ਚੱਲਦਾ ਸਿੱਧਾ ਹੀ ਸ਼ਰਿਆਂ ਵੀ ਚੱਲਦਾ ਉਹ ਜੱਜ ਨੇ ਜਿਹੜੇ ਉਹਨਾਂ ਦੇ ਕਮਰਿਆਂ ਦੇ ਵਿੱਚੋਂ ਪੈਸਾ ਗੱਦੇ ਦੇ ਵਿੱਚੋਂ ਪੈਸਾ ਸਰਾਣਿਆਂ ਚੋਂ ਪੈਸਾ ਮੰਜੇ ਦੇ ਥੱਲੇ ਪੈਸਾ ਮੰਜੇ ਦੇ ਉੱਤੇ ਪੈਸਾ ਅਲਮਾਰੀਆਂ ਚੋਂ ਪੈਸਾ ਦੇਖੀ ਆ ਨਾ ਤੁਸੀਂ ਉਹ ਫਿਰ ਜਿਹਦੇ ਕੋਲ ਜ਼ਿਆਦਾ ਪੈਸਾ ਰਾਮ ਰਹੀਮ ਸਤਿਗੁਰੂ ਉਹ ਤਾਂ ਰੋਜ਼ ਪੈਰੋਲ ਤੇ ਬਾਹਰ ਆ ਕੇ ਡਾਂਸ ਕਰਦਾ ਫਿਰਦਾ ਕਦੇ ਟੀਵੀ ਤੇ ਕਦੇ ਉਹ ਕਿਹੜੀ ਸੀ ਲੇਡੀ ਉਹਦੇ ਨਾਲ ਹਨੀਪ੍ਰੀਤ ਕਦੇ ਉਹਦੇ ਨਾਲ ਫੋਟੋ ਆ ਜਾਂਦੀ ਆ ਕਦੇ ਚੇਲਿਆਂ ਨੂੰ ਚੇਲੇ ਵੀ ਇਹੋ ਜਿਹੇ ਉਹਦੇ ਕਲੋਜ਼ ਮਾਈਂਡ ਭਗਤ ਇਹੋ ਜਿਹੇ ਨੇ ਬਸ ਜੀ ਸਤਿਗੁਰੂ ਨੇ ਜਿਵੇਂ ਕਹਿਤਾ ਠੀਕ ਆ ਸਤਿਗੁਰੂ ਜੀ ਨੇ ਸਾਨੂੰ ਕੋਵਿਡ ਤੋਂ ਬਚਾ ਲਿਆ ਸਤਿਗੁਰੂ ਤਾਂ ਆਪ ਨਹੀਂ ਬਚ ਸਕਿਆ ਜੇਲ੍ਹ ਤੋਂ ਹੈ ਤੁਹਾਨੂੰ ਕੀ ਬਚਾ ਲੂਗਾ ਸਤਿਗੁਰੂ ਨੂੰ ਰੋਜ਼ ਪੈਰੋਲ ਜਿਹੜੇ ਹਿਊਮਨ ਰਾਈਟਸ ਦੀ ਗੱਲ ਕਰਨ ਵਾਲੇ ਨੇ ਉਹਨਾਂ ਦੀ ਗੱਲ ਹੀ ਕੋਈ ਨਹੀਂ ਸੁਣਦਾ ਆਦਿਵਾਸੀ ਜਿਹੜੇ ਹੈਗੇ ਨੇ ਉਹਨਾਂ ਨੂੰ ਉਹ ਜੀ ਤੁਸੀਂ ਨਕਸਲਵਾਦੀ ਹੋ ਤੁਸੀਂ ਆਏ ਆ ਜੀ ਰੋਜ਼ ਪੁਲਿਸ ਮੁਕਾਬਲੇ ਬਣਾ ਕੇ ਮਾਰੀ ਜਾਂਦੇ ਨੇ ਗਰੀਬ ਲੋਕਾਂ ਨੂੰ ਵਿਚਾਰਨ ਜਿਹੜੇ ਜੰਗਲ ਚ ਰਹਿੰਦੇ ਨੇ ਗੱਲ ਮਾਈਨਿੰਗ ਕਰਨੀ ਹੈ ਇਲੀਗਲ ਮਾਈਨਿੰਗ ਉੱਥੇ ਬਸ ਐਟਮੋਸਫੀਅਰ ਆ ਜਿਹੜਾ ਉਹਦਾ ਸੱਤਿਆਨਾਸ਼ ਕਰਨਾ ਉੱਥੇ ਜੱਜ ਕੁਛ ਨਹੀਂ ਦੇਖਦੇ ਜੀ ਇੱਕ ਉਦਾਹਰਣ ਥੋੜਾ ਤੁਹਾਨੂੰ ਪਤਾ ਹੀ ਆ 84 ਦੇ ਵਿੱਚ ਜਿਹੜਾ ਕਤਲੇਆਮ ਹੋਇਆ ਸੀਗਾ ਚਾਲੀ ਚਾਲੀ ਸਾਲ ਗਵਾਹ ਜਿਹੜੇ ਉਹਨਾਂ ਦੀਆਂ ਜੁੱਤੀਆਂ ਘਾਸੀਆਂ ਜਾਂਦੀਆਂ ਨੇ ਗਵਾਹ ਕੀ ਜੀ ਪਰਿਵਾਰਾਂ ਦੇ ਮੈਂਬਰ ਜਿਹੜੇ ਮਾਰ ਦਿੱਤੇ ਗਏ ਸੀ ਉਹ ਅੱਗਿਓਂ ਕੇਸ ਲੜਨ ਵਾਲੇ ਵੀ ਵਿਚਾਰੇ ਗੁਜ਼ਰ ਗਏ 40-40 ਸਾਲ ਤੱਕ ਮਤਲਬ ਇਨਸਾਫ਼ ਆ ਜਿਹੜਾ ਉਹ ਨਹੀਂ ਮਿਲਦਾ ਸ਼ੁਕਰ ਆ ਜੀ ਆਪਾਂ ਇਹੋ ਜਿਹੇ ਸੋਹਣੇ ਦੇਸ਼ ਚ ਜਿੱਥੇ ਸਰਕਾਰਾਂ ਦੀ ਵੀ ਸੱਚਾਈ ਹੋ ਜਾਂਦੀ ਆ ਇਸੇ ਕਰਕੇ ਕਹਿੰਦੇ ਆ ਨਾ ਕਿਤੇ ਕਿਤੇ ਆਪਾਂ ਬਈ ਸੱਚੀ ਆਪਾਂ ਸੋਹਣੇ ਦੇਸ਼ ਚ ਰਹਿ ਰਹੇ ਹਾਂ ਜਿੱਥੇ ਚੈੱਕਸ ਐਂਡ ਬੈਲੈਂਸਿਸ ਨੇ ਠੀਕ ਆ ਪ੍ਰੋਬਲਮਾਂ ਹੈਗੀਆਂ ਨੇ ਨੋ ਡਾਊਟ ਪ੍ਰੋਬਲਮਾਂ ਤਾਂ ਹੁੰਦੀਆਂ ਹੀ ਨੇ ਜੀ ਦੁਨੀਆਂ ਦੇ ਵਿੱਚ ਹੈਨਾ ਇਸ ਕਰਕੇ ਮਾਣ ਕਰੋ ਆਪਣੇ ਆਪ ਤੇ ਵੀ ਸੋਹਣੇ ਦੇਸ਼ ਚ ਸਰਕਾਰ ਨੂੰ ਵੀ ਕਟਹਿਰੇ ਚ ਖੜਾ ਕਰ ਲਿਆ ਜਾਂਦਾ ਦੁਬਾਰਾ ਆਉਂਦੇ ਹਾਂ ਉਸੇ ਗੱਲ ਤੇ ਇੱਕ ਨਾ ਮੀਡੀਆ ਨੇ ਕਿਹੋ ਜਿਹਾ ਨਰੇਟਿਵ ਬਣਾਤਾ ਇੱਕ ਇਹੋ ਜਿਹਾ ਬਿਰਤਾਂਤ ਸਿਰਜਤਾ ਬਈ ਜਿਹੜਾ ਵੀ ਬੰਦਾ ਬਿਨਾਂ ਮਾਸਕ ਤੋਂ ਸੀ ਨਾ ਉਹਨੂੰ ਕਹਿੰਦੇ ਸੀ ਤਾਂ ਦੁਸ਼ਮਣ ਤੁਰਿਆ ਜਾਂਦਾ ਉਹ ਟੇਢੇ ਟੇਢਾ ਝਾਕਦੇ ਸੀ ਸਾਰੇ ਪਾਰਕ ਦੇ ਵਿੱਚ ਕੋਈ ਬੰਦਾ ਜਾ ਰਿਹਾ 20 ਫੁੱਟ ਦੀ ਥੋਥੋਂ ਦੂਰੀ ਆ ਕੋਲੇ ਖੜ ਕੇ ਲੋਕ ਕਹਿੰਦੇ ਸੋ ਭਾਈ ਤੂੰ ਮਾਸਕ ਪਾ ਲਾ ਦੱਸੋ ਕੀ ਪਰੂਫ ਆ ਤੁਹਾਡੇ ਕੋਲ ਮਾਸਕ ਆ ਜਿਹੜਾ ਵਾਇਰਸ ਰੋਕ ਦੂਗਾ ਜਿਹੜੇ ਮਾਸਕ ਦੇ ਵਿੱਚ ਪੋਰਸ ਸੀਗੇ ਹੁੰਦੇ ਆ ਮਾਈਕਰੋਸਕੋਪਿਕ ਵਾਇਰਸ ਤਾਂ ਉਹਦੇ ਨਾਲੋਂ ਛੋਟਾ ਹੈਨਾ ਮੈਂ ਇਹ ਨਹੀਂ ਕਹਿੰਦਾ ਦੇਖੋ ਮਾਸਕ ਦਾ ਆਪਣਾ ਰੋਲ ਆ ਡੈਫੀਨੇਟਲੀ ਰੋਲ ਹੈਗਾ ਹੈਨਾ ਪਰ ਇਹ ਥੋੜਾ ਵੀ ਹੁਣ ਮਾਸਕ ਆ ਜਿਹੜੇ ਉਹ ਵੀ ਬਲੈਕ ਚ ਵਿਕਣ ਲੱਗ ਜਾਣ ਦੋ $2-3 ਵਾਲੇ ਮਾਸਕ ਦੇ ਡੱਬੇ ਸੀ ਜਿਹੜੇ ਉਹ $55-55-60-60 ਦੇ ਵਿੱਚ ਲੋਕਾਂ ਨੇ ਖਰੀਦੇ ਇਨ੍ਹਾਂ ਕੁ ਲੋਕਾਂ ਦੇ ਵਿੱਚ ਨਾ ਉਹ ਕਹਿ ਦੋ ਜੀ ਉਹ ਹੋ ਗਿਆ ਦਿਮਾਗੀ ਬੁਖਾਰ ਚੜ ਗਿਆ ਲੋਕਾਂ ਨੂੰ ਦਿਮਾਗੀ ਬੁਖਾਰ ਕਈਆਂ ਨੇ ਤਾਂ ਕਿਹਾ ਵੀ ਹੁਣ ਮਾਰਕੀਟਸ ਖੁੱਲਣੀਆਂ ਹੀ ਨਹੀਂ ਉਹ ਟੋਇਲਟ ਪੇਪਰ ਹੀ ਟਰਾਲੀਆਂ ਉਹ ਆਪਦੇ ਟਰੱਕ ਆ ਜਿਹੜੇ ਉਹ ਭਰ ਕੇ ਲੈ ਗਏ ਜਿਹੜੇ F-150 ਸੀ ਕੋਈ ਕਹਿੰਦਾ ਪਿੱਛੇ ਕੀ ਰੱਖਿਆ ਤੂੰ ਕਹਿੰਦਾ ਜੀ ਟੋਇਲਟ ਪੇਪਰ ਰੱਖੇ ਆਪਾਂ ਕੋਸਟਕੋ ਚ ਚੱਕ ਕੇ ਲਿਆਏ ਆ ਲੋਕਾਂ ਨੂੰ ਆਏ ਲੱਗਣ ਲੱਗ ਗਿਆ ਵੀ ਪਤਾ ਨਹੀਂ ਕੁਛ ਮਿਲਣਾ ਹੀ ਨਹੀਂ ਲੋਕ ਕਮਲੇ ਹੋ ਜਾਂਦੇ ਨੇ ਹਨਾ ਮੀਡੀਆ ਇੱਕ ਇਹੋ ਜਿਹਾ ਇਹੋ ਜਿਹੀ ਪਿਕਚਰ ਦਿਖਾ ਦਿੰਦਾ ਹਨਾ ਆਪਣੇ ਆਪ ਨੂੰ ਥੋੜਾ ਜਿਹਾ ਮਾਨਵਤਾ ਜੇ ਸਰਵਾਈਵ ਕੀਤੀ ਆ ਨਾ ਹੁਣ ਤੱਕ ਇਹ ਵਾਇਰਸ ਬੈਕਟੀਰੀਆ ਕੁਦਰਤੀ ਨੇ ਬੜੀਆਂ ਖਤਰਨਾਕ ਵੀ ਨੇ ਬੜੇ ਯੂਜ਼ਫੁਲ ਵੀ ਨੇ ਇੱਕ ਨਾ ਮੈਂ ਉਹ ਥੋੜੇ ਜਿਹੇ ਦਿਨ ਹੋ ਗਏ ਆਰਟੀਕਲ ਪੜ੍ਹ ਰਿਹਾ ਸੀ ਵੈਸੇ ਤਾਂ ਤੁਸੀਂ ਮਨੁੱਖੀ ਸਮਾਜ ਜਾਂ ਵਿਕਾਸ ਦੀ ਕਹਾਣੀ ਪੜ੍ਹੀ ਆ ਧਰਤੀ ਆ ਜਿਹੜੀ ਇਹਦੇ ਤੇ ਕਿੰਨੇ ਵਾਰੀ ਆਈਸ ਏਜਸ ਆਈਆਂ ਕੀ ਕੁਛ ਹੋਇਆ ਇੱਕ ਵਾਰੀ ਨਾ ਕਹਿੰਦੇ ਸਾਇੰਟਿਸਟ ਨੇ ਕੈਲਕੂਲੇਟ ਕੀਤਾ ਆਪਣੇ ਹਿਸਾਬ ਨਾਲ ਜਿਹੜੀ DNA ਚੇਨਸ ਵਗੈਰਾ ਨੇ ਫੈਮਿਲੀ ਹਿਸਟਰੀ ਸਾਰਾ ਕੁਛ ਰਲਾ ਮਿਲਾ ਕੇ ਉਹਦੇ ਚ ਉਹਨਾਂ ਨੇ ਸਿੱਟਾ ਕੱਢਿਆ ਵੀ ਇੱਕ ਵਾਰੀ ਇਹੋ ਜਿਹਾ ਮਾੜਾ ਵਕਤ ਆ ਗਿਆ ਧਰਤੀ ਤੇ ਆਈਸ ਏਜਸ ਵੇਲੇ ਸਾਡੇ ਜਿਹੜੇ ਇਹ ਕੋਈ ਮੇਰਾ ਖਿਆਲ 8 ਲੱਖ ਸਾਲ ਜਾਂ 80 ਲੱਖ ਸਾਲ ਪਹਿਲਾਂ ਦੀ ਗੱਲ ਹੈ ਮੈਨੂੰ ਯਾਦ ਨਹੀਂ ਹੈਗਾ ਪ੍ਰੋਪਰਲੀ ਮੈਂ ਆਰਟੀਕਲ ਕਿਸੇ ਦਿਨ ਪੜ੍ਹ ਕੇ ਸੁਣਾ ਦੂ ਤੁਹਾਨੂੰ ਮੇਰਾ ਖਿਆਲ ਸ਼ਾਇਦ 80,000 ਸਾਲ ਜਾਂ 8 million years ago ਹੋਣਾ ਤੇ ਉਹ ਕਹਿੰਦੇ ਜੀ 1284 ਆਪਣੇ ਜਿਹੜੇ ਐਨਸੈਸਟਰ ਸੀ ਉਹ ਰਹਿ ਗਏ ਸੀ ਦੇਖ ਲਓ ਐਗਜੈਕਟ ਗਿਣਤੀ ਵੀ ਦੱਸਤੀ ਚਲੋ ਤੁਸੀਂ 1200 ਲਾ ਲਓ ਵੀ ਸਾਰੀ ਦੁਨੀਆ ਜਿਹੜੀ ਖਤਮ ਹੋ ਗਈ ਸੀ ਉਸ ਤੋਂ ਅੱਗੇ ਫਿਰ ਆਪਾਂ ਉਹਨਾਂ ਦੀ ਵੰਸ਼ ਦੇ ਵਿੱਚੋਂ ਆ ਹੈਨਾ। ਕਈ ਵਾਰੀ ਮਤਲਬ ਧਰਤੀ ਤੇ ਇਹੋ ਜਿਹੇ ਵੇਲੇ ਬਹੁਤ ਵਾਰੀ ਆ, ਇਸੇ ਕਰਕੇ ਆਪਾਂ ਕਈ ਵਾਰੀ ਗੱਲ ਕਰਦੇ ਨਾ ਵੀ ਕਿਸੇ ਕਮਲੇ ਦੇ ਹੱਥ ਆਹ ਨਿਊਕਲੀਅਰ ਹਥਿਆਰ ਆ ਗਏ, ਇਹਨਾਂ ਦਾ ਸਿਸਟਮ ਇਹੋ ਜਿਹਾ ਲਾਇਆ ਹੋਇਆ ਵੀ ਜੇ ਇੱਕ ਨੇ ਚਲਾਤੇ ਤੇ ਦੂਜੇ ਨੇ ਆਟੋਮੈਟਿਕ ਹੀ ਚਲਾ ਦੇਣੇ ਨੇ। ਇਸੇ ਕਰਕੇ ਦੁਨੀਆ ਦੇ ਲੋਕ ਨਾ ਫਿਕਰ ਕਰਦੇ ਨੇ ਕਈ ਵਾਰੀ ਬਈ ਅੱਜ ਕੱਲ ਜਿਵੇਂ ਜਿਵੇਂ ਮਾਨਸਿਕ ਰੋਗ ਵਧੇ ਹੋਏ ਨੇ ਕੋਈ ਪਤਾ ਨੀ ਕੋਈ ਕਮਲਾ ਜਿਹੜਾ, ਖੈਰ ਮਤਲਬ ਇਹ ਨੀ ਹੈਗਾ ਬਈ ਇਸ ਤਰ੍ਹਾਂ ਹੀ ਚੱਲ ਜਾਣੇ ਨੇ, ਟੀਮਸ ਹੁੰਦੀਆਂ ਪੂਰੀਆਂ ਜਿਹੜੀਆਂ ਡਿਸੀਜਨ ਲੈਂਦੀਆਂ, ਪਰ ਫੇਰ ਵੀ ਇਸ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈਨਾ। ਚਲੋ ਆਪਾਂ ਦੁਬਾਰਾ ਉਸ ਵਿਸ਼ੇ ਤੇ ਆਉਂਦੇ ਹਾਂ, ਪਰ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਬ੍ਰੇਨ ਵਾਸ਼ਿੰਗ ਉਸ ਵੇਲੇ ਕੀਤੀ ਗਈ ਸੀ ਇਹ ਕਿਤੇ ਕਿਤੇ ਹੁੰਦਾ ਜੀ, ਮੇਰਾ ਖਿਆਲ ਸਾਡੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਹੋਇਆ ਸੀ ਇਸ ਤਰ੍ਹਾਂ ਦੀ ਬ੍ਰੇਨ ਵਾਸ਼ਿੰਗ। ਪਹਿਲਾਂ ਹੋਰ ਤਰ੍ਹਾਂ ਦੀ ਬ੍ਰੇਨ ਵਾਸ਼ਿੰਗ ਜ਼ਰੂਰ ਹੋਈ ਆ, ਉਹ ਅਸੀਂ ਯੰਗ ਹੁੰਦੇ ਸੀ ਜੀ, ਮੇਰਾ ਖਿਆਲ ਉਦੋਂ ਗਣੇਸ਼ ਜੀ ਦੁੱਧ ਪੀਂਦੇ ਸੀ ਉਦੋਂ ਬ੍ਰੇਨ ਵਾਸ਼ਿੰਗ ਹੋਈ, ਉਦੋਂ ਦੇਖਿਆ ਸੀ ਇਹੋ ਜਿਹਾ ਕਮਲ ਕੁੱਟਦੇ ਲੋਕ ਮੰਦਰਾਂ ਦੇ ਅੱਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਾਈਨਾਂ, ਕਿਸੇ ਨੂੰ ਪੁੱਛਣਾ ਕਿ ਉਹ ਜੀ ਗਣੇਸ਼ ਜੀ ਨੂੰ ਦੁੱਧ ਪਿਉਣ ਜਾ ਰਹੇ ਆ। ਇੱਕ ਧਰਮ ਕਹਿੰਦਾ ਵੀ ਭਗਵਾਨ ਜੀ ਸਾਰਿਆਂ ਨੂੰ ਦਿੰਦੇ ਨੇ ਖਾਣ ਪੀਣ ਨੂੰ, ਸਾਰਿਆਂ ਨੂੰ ਦੁੱਧ ਪਿਆਉਂਦੇ ਨੇ ਰੋਟੀ ਖਵਾਉਂਦੇ ਨੇ, ਤੇ ਸੈਂਕੜਿਆਂ ਦੀ ਹਜ਼ਾਰਾਂ ਦੀ ਗਿਣਤੀ ਚ ਲੋਕ ਕਹਿ ਰਹੇ ਸੀ ਅਸੀਂ ਭਗਵਾਨ ਜੀ ਨੂੰ ਦੁੱਧ ਪਿਆਉਣ ਜਾ ਰਹੇ ਆ, ਤੇ ਜੇ ਕੋਈ ਉਹਨਾਂ ਨੂੰ ਕਹਿੰਦਾ ਸੀ ਉਹ ਤੁਹਾਡਾ ਪਿਆਇਆ ਹੋਇਆ ਦੁੱਧ ਤਾਂ ਨਾਲੀਆਂ ਦੇ ਵਿੱਚ ਰੁਲਿਆ ਫਿਰਦਾ, ਉਹਨੂੰ ਕਹਿੰਦਾ ਸੀ ਤੂੰ ਨਾਸਤਕਾਂ ਦੇ ਕੁੱਟਣ ਨੂੰ ਤਿਆਰ ਹੋ ਜਾਂਦੇ ਸੀ। ਇਹ ਸਮੂਹਿਕ ਕਮਲਾ ਪਾਣਾ ਜਿਹੜਾ ਨਾ ਇਹ ਕਿਤੇ ਕਿਤੇ ਆਉਂਦਾ ਹੁੰਦਾ, ਦੋ ਵਾਰੀ ਦੇਖਿਆ ਜੀ, ਤੀਜੀ ਵਾਰੀ ਮੈਨੂੰ ਯਾਦ ਨਹੀਂ ਕਿਤੇ ਦੇਖਿਆ, ਵੀ ਕੋਵਿਡ ਵੇਲੇ ਦੇਖਿਆ ਇੱਕ ਗਣੇਸ਼ ਜੀ ਦੇ, ਗਣੇਸ਼ ਜੀ ਭਗਵਾਨ ਜਿਹੜੇ ਸੀਗੇ ਉਹ ਉਹਨਾਂ ਨੂੰ ਦੁੱਧ ਪਿਆ ਜਾ ਰਿਹਾ ਸੀ ਉਦੋਂ ਦੇਖ, ਹੋਰ ਵੀ ਹੋਣਗੇ ਕੋਈ ਛੋਟੇ ਮੋਟੇ ਮੌਕੇ ਕੁਦਰਤੀ, ਮੇਰੇ ਯਾਦ ਆ ਗਿਆ। ਲਓ ਆਪਾਂ ਛੋਟੀ ਜਿਹੀ ਬ੍ਰੇਕ ਲੈਣਾ ਤੇ ਬ੍ਰੇਕ ਤੋਂ ਬਾਅਦ ਫਿਰ ਹੋਰ ਗੱਲਾਂ ਕਰਦੇ ਹਾਂ।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ, ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟ ਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ, ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ, ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸਮਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 6477696531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 7855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ 410-841-4168 ਸਰਵਲੋ ਕੰਸਟਰਕਸ਼ਨ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਲਓ ਜੀ, ਮੈਨੂੰ ਟੈਕਸਟ ਆ ਗਿਆ, ਕਹਿੰਦੇ ਗੱਲ ਕੋਈ ਹੋਰ ਚੱਲਦੀ ਸੀਗੀ, ਗੱਲ ਕੋਵਿਡ ਤੇ ਚੱਲਦੀ ਸੀ, ਕਹਿੰਦੇ ਤੁਹਾਨੂੰ ਗਣੇਸ਼ ਭਗਵਾਨ ਬੜੇ ਭੈੜੇ ਲੱਗਦੇ ਨੇ। ਉਹ ਮੈਂ ਕਿਹਾ ਨਹੀਂ ਜੀ, ਗਣੇਸ਼ ਭਗਵਾਨ ਤਾਂ ਮੈਨੂੰ ਸੋਹਣੇ ਹੀ ਬੜੇ ਲੱਗਦੇ ਨੇ, ਗੋਲ ਮਟੋਲ ਜੇ ਨੇ ਹਨਾ, ਮੈਨੂੰ ਤਾਂ ਸਾਰੇ ਭਗਵਾਨ ਬੜੇ ਚੰਗੇ ਲੱਗਦੇ ਨੇ, ਮੈਂ ਤਾਂ ਫੋਟੋਆਂ ਦੇਖ ਕੇ ਇੰਜੋਏ ਹੀ ਬਹੁਤ ਕਰਦਾ ਹੁੰਦਾ। ਇਹ ਜੀ ਕੋਈ ਗੱਲ ਨਹੀਂ, ਉਹ ਤਾਂ ਗੱਲ ਚੱਲਦੀ ਸੀ ਵੀ ਲੋਕਾਂ ਦੇ ਮਨਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਜਾਂਦਾ ਹਨਾ, ਕਿੰਨੀ ਛੇਤੀ ਜਿਹੜੀਆਂ ਖ਼ਬਰਾਂ ਨੇ ਇਹ ਫੈਲਦੀਆਂ ਨੇ, ਜਦੋਂ ਖਾਸ ਕਰਕੇ ਮੀਡੀਆ ਸਰਕਾਰ ਦੇ ਹੱਥ 'ਚ ਹੋਵੇ ਉਦੋਂ ਗੱਲ ਆ ਜਿਹੜੀ ਉਹ ਜ਼ਿਆਦਾ ਫੈਲਾਈ ਜਾਂਦੀ ਆ ਜਾਂ ਫੈਲਦੀ ਆ। ਉਦੋਂ ਵੀ ਸਾਡੀ ਡਿਸਕਸ਼ਨ ਇਹੀ ਚੱਲਦੀ ਹੁੰਦੀ ਸੀ ਵੀ ਐਕਸਪੋਨੈਂਸ਼ੀਅਲ, ਤਾਂ ਆਪਾਂ ਕਹਿ ਦਿੰਦੇ ਐਕਸਪੋਨੈਂਸ਼ੀਅਲੀ ਕੋਈ ਚੀਜ਼ ਗਰੋ ਕੀਤੀ, ਉਹਦਾ ਮਤਲਬ ਬਹੁਤ ਜ਼ਿਆਦਾ ਗਰੋ ਕਰ ਗਈ ਹਨਾ। ਐਕਸਪੋਨੈਂਸ਼ੀਅਲ ਮਤਲਬ ਹੁਣ ਜੇ ਇੱਕ ਗੱਲ ਆ, ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ, ਆਪਾਂ ਕਹਿੰਦੇ ਨਾ ਰੀਲ ਵਾਇਰਲ ਹੋ ਗਈ ਹਨਾ, ਬਸ ਇਹ ਗੱਲਾਂ ਵਾਇਰਲ ਹੁੰਦੀਆਂ ਸੀ, ਹੁਣ ਤਾਂ ਤੁਹਾਡੇ ਕੋਲ ਸੋਸ਼ਲ ਮੀਡੀਆ ਦਾ ਜ਼ਮਾਨਾ, ਦੇਖ ਲਓ ਤੁਸੀਂ ਇੱਕੋਦਮ ਕੁਝ ਸੈਕਿੰਡ 'ਚ ਰੀਲ ਵਾਇਰਲ ਹੋ ਜਾਂਦੀ ਹੈ। ਪਰ ਜਿਹੜਾ ਮੈਨ ਟੂ ਮੈਨ ਪ੍ਰਚਾਰ ਹੁੰਦਾ ਨਾ ਹੈਨਾ, ਉਹ ਇਸ ਤਰ੍ਹਾਂ ਹੀ ਹੁੰਦਾ, ਖਾਸ ਕਰਕੇ ਵਹਿਮਾਂ ਭਰਮਾਂ ਦਾ ਹੋਇਆ, ਇਲੋਜੀਕਲ ਗੱਲਾਂ ਹੋਈਆਂ, ਸਾਧਾ ਸੰਤਾਂ ਦੇ ਕਾਰਨਾਮੇ ਹੋਏ, ਐਕਸਪੋਨੈਂਸ਼ੀਅਲ ਮਤਲਬ ਹੁਣ ਇਹ ਆਏ ਨਹੀਂ ਹੁੰਦਾ ਵੀ ਤੁਸੀਂ ਇੱਕ ਬੰਦੇ ਨੂੰ ਗੱਲ ਦੱਸੀ ਉਹਨੇ ਇੱਕ ਨੂੰ ਹੀ ਦੱਸੀ, ਆਏ ਨਹੀਂ ਹੁੰਦਾ ਗਾ, ਫਿਰ ਤਾਂ ਬਹੁਤ ਹੌਲੀ ਫੈਲਦੀ ਹੈ। ਜਿਹੜੇ ਸ਼ਰਧਾਲੂਆਂ ਦਾ ਸਰਕਲ ਪਤਾ ਕਿਵੇਂ ਹੁੰਦਾ ਵੀ ਸੰਤ ਜੀ ਦੇ ਅੰਨੇ ਸ਼ਰਧਾਲੂ ਨੇ ਇੱਕ ਬੰਦੇ ਨੂੰ ਦੱਸੀ, ਇੱਕ ਨੇ ਫਿਰ ਪੰਜ ਨੂੰ ਦੱਸੀ, ਫਿਰ ਪੰਜ ਨੇ ਫਿਰ ਜਦੋਂ ਪੰਜ ਜਣੇ ਨੇ ਦੱਸਣਾ, ਪੰਜ ਨੇ ਪੰਜਾਂ ਨੂੰ ਦੱਸਣਾ, ਉਹ ਪੰਜ ਨੇ ਜਦੋਂ ਪੰਜਾਂ ਨੂੰ ਦੱਸੀ ਨਾ, ਇੱਕ ਨੇ ਪੰਜਾਂ ਪੰਜਾਂ ਨੂੰ ਦੱਸੀ, ਉਹ ਦਸਾਂ ਤੱਕ ਨਹੀਂ ਜਾਣੀ, ਉਹ ਪੱਚੀਆਂ ਤੱਕ ਜਾਣੀ ਆ। ਮਤਲਬ ਇੱਕ ਪੰਜ 5 raised to power 2 ਉਹ 25 ਹੋ ਗਿਆ, ਫਿਰ 5 raised to power 3 ਉਹ 625 ਹੋ ਗਿਆ, ਫਿਰ ਆਏ ਦੀ ਆਏ ਐਕਸਪੋਨੈਂਸ਼ੀਅਲੀ, ਫਿਰ ਸ਼ਾਮ ਤੱਕ ਨਾ ਫਿਰ ਉਹ ਗਣੇਸ਼ ਭਗਵਾਨ ਜੀ ਦੁੱਧ ਪੀਂਦੇ ਸੀ, ਜਿਹੜੇ ਉਹ ਅਮਰੀਕਾ ਤੱਕ ਖਬਰ ਪਹੁੰਚੀ ਹੋਈ ਸੀ। ਬਿਨਾਂ ਸੋਸ਼ਲ ਮੀਡੀਆ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਆਏ ਪਹੁੰਚਦੀਆਂ ਖਬਰਾਂ, ਸੰਤਾਂ ਦੇ ਕਾਰਨਾਮੇ, ਬਿਮਾਰੀਆਂ ਦਾ ਇਲਾਜ, ਫਲਾਨੇ ਥਾਂ ਦੇ ਉੱਤੇ ਮੱਥਾ ਟੇਕਿਆ, ਕੈਂਸਰ ਠੀਕ ਹੋ ਗਿਆ ਜੀ, ਵਿਗਿਆਨੀ ਮੱਥਾ ਟੇਕਣ ਆ ਗਿਆ ਜੀ, ਹਨਾ। ਤੇ ਬਸ ਜੀ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਨਾ ਆਏ ਫੈਲਦੀਆਂ ਨੇ। ਵਿਗਿਆਨ ਦੇ ਜ਼ਮਾਨੇ ਦੇ ਵਿੱਚ ਵੀ ਦੇਖੋ, ਕੋਵਿਡ ਦੇ ਵਿੱਚ ਗੱਲਾਂ ਮਤਲਬ ਸੀਗੀਆਂ ਜਿਹੜੀਆਂ, ਭਾਵੇਂ ਵੈਕਸੀਨ ਸਾਇੰਸ ਨੇ ਯਾਦ ਕੀਤੀ ਹੈ, ਪਰ ਉਹ ਜਿਹੜੇ ਉਹਦੇ ਸਾਈਡ ਇਫੈਕਟ, ਉਹਦੇ ਆਫਟਰ ਇਫੈਕਟ ਧਿਆਨ ਚ ਨਹੀਂ ਲਏ, ਉਹ ਵੀ ਲੋਕਾਂ ਨੇ ਇਧਰਲੇ ਪਾਸੇ ਲਾ ਲਿਆ। ਪ੍ਰਚਾਰ ਜਿਹੜਾ ਹੋਇਆ ਇਸ ਤਰੀਕੇ ਨਾਲ ਹੋਇਆ ਵੀ ਟੀਵੀ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਬਸ ਇਸ ਤਰ੍ਹਾਂ ਹੋ ਗਿਆ। ਇਹ ਗੱਲ ਕਿਸੇ ਨੇ ਪਰਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਨਾ ਹੀ ਕਿਸੇ ਕੋਲ ਇੰਨੀ એનર્ਜੀ ਸੀ, ਨਾ ਹੀ ਸਾਧਨ ਸੀ ਬਈ ਕੋਈ ਗੱਲ ਨਹੀਂ ਕਿਸੇ ਨੂੰ। ਹਾਲਾਂਕਿ ਸਿਆਣੇ ਲੋਕਾਂ ਨੇ ਕਿਹਾ, ਈਵਨ ਕਈ ਡਾਕਟਰਸ ਨੇ ਕਿਹਾ, ਹੁਣ ਵੀ ਕਹਿੰਦੇ ਨੇ ਵੀ ਇਹ ਛੋਟੇ ਮੋਟੇ ਵਾਇਰਸ ਨੇ ਜਿਹੜੇ, ਪਤਾ ਵੀ ਨਹੀਂ ਲੱਗਦਾ, ਕਈ ਵਾਰੀ ਮਾੜਾ ਮੋਟਾ ਬੁਖਾਰ ਵੀ ਹੁੰਦਾ, ਕੋਈ ਗੱਲ ਨਹੀਂ ਐਡੀ, ਹਨਾ। 80% ਲੋਕਾਂ ਨੂੰ ਕੁਛ ਨਹੀਂ ਹੁੰਦਾ, ਤੇ ਜਿਨ੍ਹਾਂ ਨੂੰ ਹੋ ਵੀ ਗਿਆ ਨਾ 20% ਨੂੰ, ਉਹਨਾਂ ਚ ਅੱਗੇ 80% ਲਈ ਖਤਰਨਾਕ ਨਹੀਂ ਹੁੰਦਾ। ਤੇ ਜਿਨ੍ਹਾਂ ਲਈ ਖਤਰਨਾਕ ਹੈਗਾ ਨਾ, ਜੇ ਉਹਨਾਂ ਨੂੰ ਹੋਰ ਕੋਈ ਬਿਮਾਰੀ ਨਹੀਂ ਹੈ, ਫਿਰ ਘੱਟੋ ਘੱਟ ਉਹਨਾਂ ਦੀ ਜਾਨ ਨਹੀਂ ਜਾਂਦੀ, ਠੀਕ ਆ, ਖਤਰਨਾਕ ਜ਼ਰੂਰ ਹੋਊਗਾ। ਹਾਂ, ਜਿਨ੍ਹਾਂ ਦੀਆਂ ਆਲਰੇਡੀ ਖਤਰਨਾਕ ਬਿਮਾਰੀਆਂ ਨੇ, ਕਿਡਨੀ ਪ੍ਰੋਬਲਮਸ ਨੇ, ਹੋਰ ਨੇ, ਉਹਨਾਂ ਲਈ ਜ਼ਿਆਦਾ ਖਤਰਨਾਕ, ਇਸ ਕਰਕੇ ਉਹਨਾਂ ਦਾ ਬਚਾਅ ਜ਼ਿਆਦਾ ਜ਼ਰੂਰੀ ਹੈ। ਉਹਦੇ ਲਈ ਸਾਡਾ ਹੈਲਥ ਸਿਸਟਮ ਦਾ ਵਧੀਆ ਹੋਣਾ ਜ਼ਰੂਰੀ ਹੈ। ਉਹ ਹੈਲਥ ਸਿਸਟਮ ਦਾ ਕੀ ਵਧੀਆ ਹੋਣਾ ਜ਼ਰੂਰੀ, ਜਿਹੜਾ ਡਾਕਟਰ ਕੋਲ ਜਾ ਉਹਨੂੰ ਆਪ ਕੋਵਿਡ ਹੋਇਆ ਹੁੰਦਾ ਸੀ, ਹੈਨਾ। ਇਸ ਕਰਕੇ ਇੱਥੇ ਬਲੱਡ ਪ੍ਰੈਸ਼ਰ ਦੇ ਡਾਕਟਰ ਜਾਣ, ਬੰਦੇ ਜਾਣ, ਭਾਜੀ ਮੈਨੂੰ ਡਾਕਟਰ ਸਾਹਿਬ ਬਲੱਡ ਪ੍ਰੈਸ਼ਰ ਹੋ ਗਿਆ, ਤਾਂ ਮੈਂ ਤਾਂ ਆਪ 4 ਗੋਲੀਆਂ ਖਾਈ ਜਾਣਾ, ਤੂੰ ਖਾ ਲਾ, ਹੈਨਾ। ਇਸ ਕਰਕੇ ਹੈਲਥ ਸਿਸਟਮ ਨਾ, ਮੈਂ ਹੁਣ ਤਵਾ ਨਹੀਂ ਲਾ ਰਿਹਾ, ਮੈਂ ਜੋ ਸੱਚਾਈ ਆ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਲਓ ਜੀ, ਮੇਰਾ ਖਿਆਲ ਆਪਾਂ ਸਮਾਂ ਹੁਣ ਸਮਾਪਤ ਹੋਣ ਵਾਲਾ। ਤੁਹਾਨੂੰ ਨਾ ਮੈਂ ਇੱਕ ਜ਼ਰੂਰ ਸੁਨੇਹਾ ਦੇ ਕੇ ਜਾਣਾ, ਬਈ ਰੀਅਲ ਸਟੇਟ ਮਾਰਕੀਟ ਤੁਸੀਂ ਸੋਚ ਰਹੇ ਹੋ ਵੀ ਸਲੋ ਆ, ਬਿਲਕੁਲ ਸਲੋ ਆ, ਪਰ ਜਿਹੜੇ ਛੋਟੇ ਘਰ ਨੇ ਨਾ, ਉਹ ਜਿਹੜੇ ਅਫੋਰਡੇਬਿਲਟੀ ਦੇ ਵਿੱਚ ਨੇ, ਉਹ ਵਿਕ ਰਹੇ ਨੇ, ਤੇ ਜੇ ਤੁਸੀਂ ਉਹਦੇ ਖਰੀਦਣ ਵੇਲੇ 4 ਪੈਸੇ ਬਚਾਉਣੇ ਹੋ, $1.5 ਲੱਖ ਬਚਾਉਣਾ ਚਾਹੁੰਦੇ ਹੋ, ਤਾਂ ਪਾਵਰ ਆਫ ਸੇਲ ਪ੍ਰਾਪਰਟੀਜ਼, ਬੈਂਕ ਸੇਲ ਪ੍ਰਾਪਰਟੀਜ਼ ਸਟਿਲ ਮਾਰਕੀਟ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਨੇ। ਜੇ ਤਾਂ ਤੁਸੀਂ ਨਹੀਂ ਪਲੈਨਿੰਗ ਕਰ ਰਹੇ, ਫਿਰ ਤਾਂ ਬਹੁਤ ਵਧੀਆ, ਕੋਈ ਗੱਲ ਨਹੀਂ, ਆਪਣੇ ਘਰੇ ਖੁਸ਼ ਰਹੋ, ਤੁਸੀਂ ਕਿਰਾਏ ਤੇ ਹੋ ਫਿਰ ਵੀ ਖੁਸ਼ ਰਹੋ। ਪਰ ਜੇ ਤੁਸੀਂ ਸੱਚੀ ਪਲੈਨਿੰਗ ਕਰ ਰਹੇ ਹੋ, ਤਾਂ ਸੋਚ ਰਹੇ ਹੋ ਅਸੀਂ 6-7 ਮਹੀਨਿਆਂ ਨੂੰ ਲੈਣਾ ਘਰ, ਤੇ ਵਧੀਆ ਗੱਲ ਆ, ਤੁਹਾਨੂੰ $1.5 ਲੱਖ ਬੈਂਕ ਸੇਲ ਪਾਵਰ ਆਫ ਸੇਲ ਪ੍ਰਾਪਰਟੀ ਤੁਹਾਡਾ ਬਚ ਸਕਦਾ। ਇਹਦੇ ਲਈ ਤੁਸੀਂ ਪੂਰੀ ਦੀ ਪੂਰੀ ਲਿਸਟ ਲੈਣ ਦੇ ਲਈ, ਇਸ ਵੇਲੇ ਬ੍ਰੈਂਪਟਨ ਚ ਕੋਈ 65 ਪ੍ਰਾਪਰਟੀਆਂ ਪਾਵਰ ਆਫ ਸੇਲ ਤੇ ਨੇ, ਛੋਟੀਆਂ ਵੱਡੀਆਂ, ਕਸਟਮ ਬਿਲਟ, ਵੱਡੇ ਵੱਡੇ ਘਰ ਵੀ ਹੈਗੇ ਨੇ ਬੈਂਕ ਸੇਲ ਪ੍ਰਾਪਰਟੀਜ਼। ਤੁਸੀਂ ਰਾਣਾ ਜੀ ਦਾ ਨੰਬਰ ਨੋਟ ਕਰ ਲਓ, 905-915-8484, ਜਾਂ ਤੁਸੀਂ ਮੇਰਾ ਨੰਬਰ ਲਿਖ ਲਓ, 647-384-36, 647-300-8436। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਕੱਲ ਨੂੰ ਫੇਰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ। The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है, मैंने सेव किए हैं $2000।
क्या चमत्कार किया, मुझे भी गुर सिखाओ ना।
कोई बात सादा सी है, हमारे पास 2 गाड़ियां और 1 घर है, और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। 6472903773, 6472903773।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660, ਜਾਂ ਕੁਇਕ ਟਰੱਕ ਲਿਊਬ .com, QTL, ਬਿਕਾਜ਼ ਵੀ ਕੇਅਰ।
Hello, hello, hello!
नोबेल फ्रेश फूड्स अब लेकर आ गए हैं अपनी दो लोकेशंस पे बहुत सारी सेविंग्स फ्रूट्स पे वेजिटेबल्स पे नट्स पे और दालों के ऊपर। तो आपको जाना है नोबेल फ्रेश फूड्स जो कि दो लोकेशंस पे अब खुल गया है, नोबेल फ्रेश फूड्स एट 20 गिलीगैम ड्राइव यूनिट 603-604 ब्रैम्पटन एंड नोबेल फ्रेश फूड्स एट 2945 सैंडलवुड पार्कवे ईस्ट ब्रैम्पटन में। तो जाइए और बहुत सारे सुपर स्पेशल्स का फायदा उठाइए। कहाँ? नोबेल फ्रेश फूड्स पर। ज्यादा जानकारी के लिए कॉल कीजिए 6479669566।
कैल्टन सब्जी फार्म किसी भी जानकारी का मुताज नहीं है। हुण तुसी इन्हां दी किचन तो स्वादला भोजन सिर्फ $12 पर परसन नूं लै सकदे हो। स्वाद इन्ना वधिया कि उंगलियां चटदे रह जाओगे। भारे थले वालियां लोहे दियां कढ़ाइयां 10% ऑफ, स्टील दे ते स्टेनलेस स्टील दे पतीले वड्डे वड्डे पतीले 10% ऑफ लै सकदे हो। इस तों अलावा प्रोपेन वाले चुल्हे 15% ऑफ ते वाण वाले मंजे 10% ऑफ लै सकदे हो। 12050 एयरपोर्ट रोड ते पहुंचो। कैल्टन सब्जी फार्म 905-840-9000 905-840-9000।
अस्सलाम वालेकुम। जैसे कि आप लोग जानते हैं कि सूटी फर्नीचर का नाम मार्केट के अंदर पिछले 40 सालों से है, लेकिन अभी क्योंकि ये बंद होने वाला है, ये लोग वाइंड अप कर रहे हैं, तो इनकी बात इतनी अच्छी और अमेजिंग ऑफर लगी हुई है जो कि आपको कहीं नहीं मिलेगी।
अगर आप अपने घर को मॉडर्न और स्टाइलिश लुक देना चाहते हैं तो सूटी फर्नीचर आपके लिए परफेक्ट जगह है, जहां आपको हाई क्वालिटी और ड्यूरेबल